सिंह जी समझे तुर तब तुरक पहे सो दंगेदार। अब किच मस्त सुमारिए फिर लेनगे सवार।
वाहेगुरु जी का खालसा
वाहेगुरु जी की फतेह।
परम सत्कार योग सम्मान योग गुरु का खास रूप गुरु खालसा साध संगत वड्डे भाग हन। पतत पावन भगत वछल कृपा निदान अनाथ नाथ जगत गुरु श्री गुरु ग्रंथ साहिब जी महाराज जी दे पवित्र चरणा विच तिलक जंजू दे राखे नौवें पातशाह धन गुरु तेग बहादुर साहिब जी महाराज जी दे पवित्र पावन चरण चो प्राप्त इतिहासक स्थान ते हाजरियां भर के एकत्र होके सतगुरां दे कहा खालसे पंथ का पवित्र इतिहास सरवण कर रहे। अज सतवें पातशाह धन श्री गुरु हर राय साहब जी महाराज जी का ज्योति जोत दिवस दिहाड़ा है। श्री कीर्तपुर साहब की पवित्र पावन धरती से सतवें गुरदेव ने अज के दिन धन श्री गुरु हरकृष्ण साहब जी महाराज जी को गुरियाई दिती। अठवें गुरदेव श्री गुरु हरकृष्ण साहब जी महाराज जी का अज गुरियाई दिवस दिन भी है। साहब सतवें पातशाह अठवें पातशाह साडे ते कृपा करन श्री हरकृष्ण ते आई है। जिस डठे सब दुख जाए आओ लड़ी बार इतिहास जो आप जी सरवण कर रहे हो। जथेदार बघेल सिंह जी दिल्ली पहुंचे हन सरबत खालसे पंथ समेत दिल्ली ते खालसे दा हल्ला है। उस वेले दिल्ली विच समरू नाम दी बेगम राज करदी है। एक नामी केवल नां दा ही एक बादशाह वो भी इत्थे राज कर रहा है। समरू बेगम ने जथेदार बघेल सिंह जी नूं अपने धर्म दा भाई बनाया है। तो जथेदार बघेल सिंह जी ने दिल्ली विच सब्जी मंडी दे लागे अपना डेरा कीता है निवास कीता है। जिस इलाके नूं अजकल मलकापुर दा इलाका भी कहिंदे हन। इत्थे बाबा बघेल सिंह जी टिके होए ने और दिल्ली दे जितने सतगुरां दे पावन इतिहासक स्थान ने उन्हां स्थानां दी सेवा करा रहे ने। गुरुद्वारा बाला साहिब गुरुद्वारा श्री बंगला साहिब इसे तरह सतगुरु सच्चे पातशाह जी दे महल माता साहिब देवां जी दा पावन स्थान देवरा माता सुंदरी जी दा देवरा इन्हां स्थानां दी सेवा जथेदार बघेल सिंह होणा ने करवाई है। हुण सेवा दी गल आई है गुरुद्वारा रकाबगंज साहिब और सीसगंज साहिब दी। इत्थे समस्या आई है रकाबगंज वाले पावन स्थान ते कि इत्थे मुसलमाना दी मसीत बनी हुई है। बादशाह ने कह दिता कि तुसी ये मसीत ढा के नौवें पातशाह दा पवित्र स्थान जिथे साहब नौवें पातशाह जी दे पावन शरीर दा अंतम संस्कार किया गया है वो देवरा आप जी बना सकते हो। पर उस वेले दे जितने मुसलमान सन वो बादशाह कोल गए जाके कहण लगे कि तेरी मत मारी गई है ये तू की कर रहे हैं। वो कुछ बिटरे हन जथेदार बघेल सिंह होना नू पता लगा कि हुणे तुरक बिगड़ गए हन बादशाह नू भी इन्होंने दगेबाज बना देना है। तो जिवें जथेदार बघेल सिंह जी बड़ी ब्यौतबंदी दे नाल इन्हां तुरकां नू काबू करके महाराज नौवें पातशाह दे पावन यादगारी स्थान बना रहे ने। आओ मन बिरतियां एकाग्र करके गुरु खालसे पंथ दा ये पवित्र इतिहास साडा माना मत्या इतिहास सरवण करन तों पहलां गुरु चरणा विच हाजरी दबाउंदे होए आखीए जी सतनाम श्री
वाहे
सतनाम श्री
वाहे गुरु साहिब जीओ दोहेरा सिंह जी समझे तुर तक ਤੁਰਕ ਭਏ ਤੋ ਡੰਗੇ ਦਾ।
ਫਤਿਹਦਾਰ ਬਾਬਾ ਬਘੇਲ ਸਿੰਘ ਜੀ ਨੇ ਸਮਝ ਲਿਆ, ਜਾਣ ਲਿਆ ਕਿ ਹੁਣ ਇਹ ਤੁਰਕ ਜਿਹੜੇ ਹਨ ਇਹ ਦਗੇਦਾਰ ਹੋ ਗਏ ਨੇ, ਇਹ ਹੁਣ ਸਾਡੇ ਨਾਲ ਦਗਾ ਕਰਨਾ ਚਾਹੁੰਦੇ ਹਨ।
ਅਬ ਕਿਛੇ ਮਸਤ ਮਾਰੀਏ ਫਿਰ ਲੈਣਗੇ ਸਵਾਰ।
ਜਥੇਦਾਰ ਜੀ ਨੇ ਨੀਤੀ ਵਿਚਾਰੀ, ਬਘੇਲ ਸਿੰਘ ਜੀ ਨੇ ਵਿਚਾਰ ਕੀਤੀ ਕਿ ਹੁਣ ਕੁਝ ਸਮਾਂ ਚੁੱਪ ਰਹਿਣਾ ਚਾਹੀਦਾ, ਇਹਨਾਂ ਨੂੰ ਕੋਈ ਜਵਾਬ ਨਹੀਂ ਦੇਣਾ ਚਾਹੀਦਾ, ਕਿਉਂਕਿ ਬਾਬਾ ਬਘੇਲ ਸਿੰਘ ਜੀ ਨੇ ਜਿਹੜੀ ਫੌਜ ਸੀ ਖਾਲਸੇ ਦੀ ਉਹ ਦਿੱਲੀ ਤੋਂ ਪੰਜਾਬ ਨੂੰ ਭੇਜ ਦਿੱਤੀ ਸੀ, ਥੋੜੀ ਜਿਹੀ ਸਿੰਘ ਫੌਜ ਆਪਣੇ ਨਾਲ ਰੱਖੀ ਸੀ। ਇਸ ਕਰਕੇ ਬਘੇਲ ਸਿੰਘ ਜੀ ਨੇ ਦੂਰਅੰਦੇਸ਼ੀ ਦੀ ਬਿਰਤੀ ਦੇ ਨਾਲ ਵਿਚਾਰ ਕੀਤੀ ਕਿ ਹੁਣ ਕੁਝ ਸਮਾਂ ਸਾਨੂੰ ਚੁੱਪ ਕਰਕੇ ਬਤੀਤ ਕਰਨਾ ਚਾਹੀਦਾ, ਸਮਾਂ ਆਵੇਗਾ ਇਹਨਾਂ ਤੁਰਕਾਂ ਨੂੰ ਮਲੇਛਾਂ ਨੂੰ ਫਿਰ ਆਪਣੇ ਹੱਥੀ ਸਵਾਰ
ਲਵਾਂਗੇ। ਤੋ ਸਿੰਘ ਜੀ ਸਭ ਪੰਥ ਬੁਲਾਇਓ।
ਬਾਬਾ ਜੀ ਨੇ ਕੀ ਕੀਤਾ, ਜਥੇਦਾਰ ਬਘੇਲ ਸਿੰਘ ਹੁਣਾਂ ਨੇ ਇਧਰ ਖਾਲਸੇ ਨੂੰ ਸੱਦਾ ਭੇਜ ਦਿੱਤਾ, ਸਿੰਘਾਂ ਨੂੰ ਸੱਦਾ ਭੇਜ ਦਿੱਤਾ, ਖਾਲਸਾ ਜੀ ਆ ਕੇ ਦਰਸ਼ਨ ਦੇ ਜੋ ਦਿੱਲੀ, ਬਸ ਦਰਸ਼ਨ ਹੀ ਦੇਣੇ ਨੇ, ਤੁਹਾਡੇ ਦਰਸ਼ਨਾਂ ਨਾਲ ਹੀ ਮਲੇਛਾਂ ਨੇ ਮਰ ਜਾਣਾ, ਵੀ ਖਾਲਸਾ ਆ ਗਿਆ। ਬਾਬਾ ਬਘੇਲ ਸਿੰਘ ਜੀ ਨੇ ਉਸ ਵਕਤ ਖਾਲਸੇ ਨੂੰ ਸੁਨੇਹਾ ਭੇਜਿਆ ਕਿ ਖਾਲਸਾ ਜੀ ਆਪ ਜੀ ਦਿੱਲੀ ਆ ਕੇ ਕੇਵਲ ਦਰਸ਼ਨ ਦੇਣੇ ਹਨ।
ਦਿੱਲੀ ਗਿਰਦੈ ਤੁਰਤ ਝਾਕੋ ਲਵਾਇਓ।
ਖਾਲਸਾ ਆ ਗਿਆ, ਬਾਬਾ ਬਘੇਲ ਸਿੰਘ ਦਾ ਬਚਨ ਸੁਣਦਿਆਂ ਸਿੰਘ ਜਾ ਪਹੁੰਚੇ ਦਿੱਲੀ, ਤੇ ਬਾਬਾ ਬਘੇਲ ਸਿੰਘ ਜੀ ਨੇ ਦਿੱਲੀ ਦੇ ਚਾਰੇ ਪਾਸੇ ਖਾਲਸੇ ਦੀ ਪਰਿਕਰਮਾ ਹੀ ਕਰਾਈ ਹੈ, ਖਾਲਸੇ ਨੂੰ ਚਾਰੇ ਪਾਸੇ ਵਿਖਾਇਆ ਹੀ ਹੈ ਕੇਵਲ ਤੁਰਕਾਂ ਨੂੰ ਕਿ ਖਾਲਸਾ ਆ ਗਿਆ, ਫੌਜਾਂ ਆ ਗਈਆਂ ਨੇ।
ਜਿਨ ਜਿਨ ਥੀ ਬੋ ਹੁਜਤ ਕਰੇ ਮੁਲਕ ਉਹਨੇ ਲੁੱਟਿਓ ਤਿਸ ਘੜੇ।
ਜਿਨ੍ਹਾਂ ਜਿਨ੍ਹਾਂ ਨੇ ਹੁਜਤਬਾਜ਼ੀ ਕੀਤੀ ਸੀ ਨਾ, ਕਾਜ਼ੀਆਂ ਮੌਲਵੀਆਂ ਤੇ ਕੁਝ ਜਿਹੜੇ ਅਮੀਰ ਵਜ਼ੀਰ ਸਨ, ਜਿਨ੍ਹਾਂ ਨੇ ਵਿਰੋਧ ਕੀਤਾ ਸੀ ਕਿ ਰਕਾਬਗੰਜ ਸਾਹਿਬ ਵਾਲੀ ਜਗ੍ਹਾ ਤੇ ਜਿਹੜੀ ਮਸੀਤ ਬਣੀ ਉਹ ਅਸੀਂ ਢਾਣ ਨਹੀਂ ਦੇਣੀ, ਉਹ ਜਿਹੜੇ ਵਿਰੋਧੀ ਸਨ ਬਘੇਲ ਸਿੰਘ ਹੋਣਾ ਨੇ ਯਾਦ ਰੱਖੇ ਸਨ ਵੀ ਕਿਹੜੇ ਕਿਹੜੇ ਵਿਰੋਧੀ ਨੇ। ਜਦੋਂ ਸਿੰਘ ਆਏ, ਖਾਲਸਾ ਆਇਆ, ਉਹਨਾਂ ਵਿਰੋਧੀਆਂ ਨੂੰ ਪਕੜਿਆ, ਉਹਨਾਂ ਨੂੰ ਪਕੜ ਕੇ ਉਹਨਾਂ ਨੂੰ ਸਜ਼ਾ ਦਿੱਤੀ ਹੈ, ਉਹਨਾਂ ਦੇ ਜਿਹੜੇ ਇਲਾਕੇ ਨੇ ਉਹ ਖਾਲਸੇ ਨੇ ਲੁੱਟ ਮਾਰ ਕਰਕੇ ਸੋਧੇ ਹਨ।
ਜੇ ਉਹ ਆਏ ਹੋਏ ਮਿੰਨਤਦਾਰ,
ਜਿਹੜੇ ਮਿੰਨਤਦਾਰ ਬਣ ਕੇ ਉਸ ਵੇਲੇ ਮਿੰਨਤ ਤਰਲਾ ਕਰਨ ਵਾਲੇ ਆਏ,
ਉਸ ਮੁਲਕੋਂ ਦੇ ਸਿੰਘ ਨਿਕਾਲ
ਨੇ ਆਖਿਆ, ਭਾਈ ਜੇ ਤੁਸੀਂ ਆਪਣੀ ਜਾਨ ਬਚਾਉਣੀ ਤੇ ਜਗ੍ਹਾ ਛੱਡ ਕੇ ਚਲੇ ਜਾਓ, ਤੁਸੀਂ ਇੱਥੇ ਨਹੀਂ ਹੁਣ ਰਹਿ ਸਕਦੇ। ਉਹਨਾਂ ਨੂੰ ਖਾਲਸੇ ਨੇ ਉਸ ਵਕਤ ਦਿੱਲੀ ਛੁਡਾ ਦਿੱਤੀ, ਜਿਨ੍ਹਾਂ ਨੇ ਆਖਿਆ ਸੀ ਕਿ ਅਸੀਂ ਰਕਾਬਗੰਜ ਗੁਰਦੁਆਰਾ ਨਹੀਂ ਬਣਨ ਦੇਣਾ, ਉਹਨਾਂ ਨੂੰ ਉਸ ਵਕਤ ਦਿੱਲੀ ਵਿੱਚੋਂ ਕੱਢ ਦਿੱਤਾ ਖਾਲਸੇ ਨੇ।
ਇਸੀ ਪੰਥ ਸਵਰ ਥੀ ਪਏ,
ਤਾਂ ਬੜੇ ਲੋਕ ਜਿਹੜੇ ਸਨ ਉਹ ਲੋੜਵੰਦ ਬਣ ਗਏ, ਖਾਲਸੇ ਦੇ ਅੱਗੇ ਜ਼ਰੂਰਤਮੰਦ ਬਣ ਗਏ।
ਲਿਖਾਏ ਸਬਨ ਤੇ ਕਾਗਜ਼ ਲਏ,
ਉਹਨਾਂ ਨੇ ਆਖਿਆ ਖਾਲਸਾ ਜੀ ਸਾਡੇ ਕੋਲੋਂ ਜੋ ਲਿਖਾਣਾ ਤੁਸੀਂ ਲਿਖਾ ਲਓ, ਪਰ ਸਾਡਾ ਇਲਾਕਾ ਸਾਨੂੰ ਦੇ ਦਿਓ, ਸਾਡਾ ਘਰ ਘਾਟ ਸਾਨੂੰ ਸੌਂਪ ਦਿਓ। ਸਿੰਘਾਂ ਨੇ ਆਖਿਆ ਵੀ ਲਿਖ ਕੇ ਦੇ ਦਿਓ ਸਾਰੇ ਕਾਜ਼ੀ ਮੌਲਵੀ ਕਿ ਜਿਹੜਾ ਰਕਾਬਗੰਜ ਸਾਹਿਬ ਵਾਲੇ ਪਾਵਨ ਸਥਾਨ ਤੇ ਤੁਹਾਡੀ ਮਸੀਤ ਬਣੀ ਉਸ ਮਸੀਤ ਨੂੰ ਢਾਉਣ ਦੀ ਅਸੀਂ ਆਗਿਆ ਦਿੰਦੇ ਹਾਂ, ਉਹ ਆਪਣੇ ਦਸਤਖਤ ਕਰ ਦਿਓ, ਆਪਣੇ ਸਹਿਨ ਕਰ ਦਿਓ ਕਿ ਸਾਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਕਿ ਮਸੀਤ ਜੇ ਢਾ ਦਿੱਤੀ ਜਾਂਦੀ ਹੈ। ਏਦਾਂ ਉਹਨਾਂ ਵੱਡੇ ਵੱਡੇ ਮੁਫਤੀਆਂ ਕੋਲੋਂ, ਕਾਜ਼ੀਆਂ ਕੋਲੋਂ, ਚੌਧਰੀਆਂ ਕੋਲੋਂ, ਨਵਾਬਾਂ ਕੋਲੋਂ, ਅਮੀਰ ਵਜ਼ੀਰਾਂ ਕੋਲੋਂ ਜਥੇਦਾਰ ਬਘੇਲ ਸਿੰਘ ਜੀ ਉਹਨਾਂ ਨੇ ਰਾਤੋ ਰਾਤ ਹੀ ਸਹਿਨ ਕਰਾ ਲਏ।
ਜਿਨ ਕੋ ਤੋ ਨਾ ਮੁਲਕ ਜਗੀਰ,
ਜਿਨ੍ਹਾਂ ਦੇ ਕੋਲ ਕੋਈ ਮੁਲਕ ਜਾਂ ਜਗੀਰ ਨਹੀਂ ਸੀ,
ਉਹਨਾਂ ਦਰਬ ਕੀਏ ਤਾਂ ਬੈਗੀਰ,
ਜਿਹੜੇ ਮਜੀਰ ਸਨ ਉਹਨਾਂ ਨੂੰ ਬਾਬਾ ਬਘੇਲ ਸਿੰਘ ਜੀ ਨੇ ਮਾਇਆ ਵੀ ਦੇ, ਕਈਆਂ ਨੂੰ ਲਾਲਚ ਦੇ ਕੇ ਵੀ ਜੋੜ ਲਿਆ, ਨੀਤੀ ਹੈ ਨਾ ਸਾਮ ਦਾਮ ਦੰਡ ਭੇਦ, ਤੇ ਜਿਹੜੇ ਪਿਆਰ ਨਾਲ ਮੰਨੇ ਪਿਆਰ ਨਾਲ ਮਨਾ ਲਏ, ਜਿਹੜੇ ਡੰਡ ਨਾਲ ਮੰਨੇ ਉਹ ਡੰਡ ਨਾਲ ਮਨਾ ਲਏ, ਜਿਹੜਾ ਨੂੰ ਮਾਇਆ ਦਾ ਲਾਲਚ ਦਿੱਤਾ ਏਦਾਂ ਕਈਆਂ ਨੂੰ ਲੋਭੀ ਬਣਾ ਕੇ ਉਹਨਾਂ ਕੋਲੋਂ ਸੈਨ ਕਰਾ ਲਏ, ਦਸਤਖਤ ਕਰਾ ਲਏ।
ਕਿਸੇ ਲੜਾਈ ਕਿਸ ਵਿੱਚ ਭਿੜਾਏ,
ਕਈਆਂ ਨਾਲ ਲੜਾਈ ਕੀਤੀ, ਕਈਆਂ ਦੇ ਵਿੱਚ ਆਪਸ ਵਿੱਚ ਪਾੜਾ ਪਾ ਦਿੱਤਾ, ਜਿਹਨੂੰ ਭੇਦ ਕਹਿੰਦੇ ਹਨ, ਏਦਾਂ ਕਈਆਂ ਵਿੱਚ ਆਪਸ ਵਿੱਚ ਪਾੜਾ ਪਵਾ ਕੇ ਉਹਨਾਂ ਦੇ ਕੋਲੋਂ ਗੱਲ ਬਣਵਾ ਲਈ, ਉਹਨਾਂ ਨੂੰ ਜਾ ਕੇ ਕਹਿ ਦਿੱਤਾ ਉਹ ਤੂੰ ਸੈਨ ਨਹੀਂ ਕਰਦਾ, ਉਹ ਤੇਰਾ ਫਲਾਣਾ ਮਿੱਤਰ ਆ ਉਹਨੇ ਤਾਂ ਸੈਨ ਕਰ ਦਿੱਤੇ ਨੇ, ਕਹਿੰਦੇ ਹੈ ਜੋਨੇ ਕਰ ਦਿੱਤੇ ਨੇ ਮੈਂ ਕਿਉਂ ਪਿੱਛੇ ਰਵਾਂ, ਮੈਂ ਵੀ ਕਰ ਦਿੰਦਾ। ਏਦਾਂ ਕਈਆਂ ਦੇ ਵਿੱਚ ਭੇਦ ਪਾ ਕੇ, ਫਰਕ ਪਾ ਕੇ ਵੀ ਉਹਨਾਂ ਦੇ ਕੋਲੋਂ ਸਹਿਮਤੀ ਲੈ ਲਈ।
ਕਿਸੇ ਬੰਦ ਕਿਸ ਦੇ ਛੁਡਾਏ,
ਇਹਨੂੰ ਬੰਨ ਲਿਆ, ਜਕੜ ਲਿਆ ਵੀ ਜੇ ਨਹੀਂ ਮੰਨਦੇ ਤੇ ਛੱਡਦੇ ਨੀ ਤੁਹਾਨੂੰ। ਕਈਆਂ ਨੇ ਆ ਕੇ ਆਖਿਆ ਜੀ ਅਸੀਂ ਦਸਤਖਤ ਕਰਨ ਨੂੰ ਤਿਆਰ ਆ, ਪਰ ਸਾਡਾ ਫਲਾਣਾ ਕਾਜ਼ੀ ਇਹਨੂੰ ਛੱਡ ਦਿਓ।
ਪਾਲ ਝੀੜ ਲੀਲਾ ਕਰ ਦੇ।
ਆਪਸ ਵਿਚ ਜਿੰਨੇ ਮੁਫਤੀ ਕਾਜੀ ਪਹਿਲਾਂ ਤੇ ਇਕੱਠੇ ਹੋ ਗਏ ਸੀ ਨਾ, ਇਹਨਾਂ ਵਿਚ ਪਾੜ ਕੇ ਇਹਨਾਂ ਨੂੰ ਲੀਰਾਂ ਲੀਰਾਂ ਕਰ ਦਿੱਤਾ, ਇਹਨਾਂ ਨੂੰ ਵੱਖਰਿਆਂ ਵੱਖਰਿਆਂ ਕਰ ਦਿੱਤਾ।
ਹੱਥ ਸਬਨ ਕੇ ਲਿਖਾਏ ਕੱਟ ਲਏ,
ਸਾਰਿਆਂ ਦੇ ਕੋਲੋਂ ਲਿਖਾ ਲਿਆ ਕਿ ਮਸੀਤ ਢਾਉਣ ਦੇ ਵਿਚ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਉੱਤੇ ਦਸਤਖਤ ਕਰਵਾ ਲਏ ਸਾਰੇ ਕਾਜੀ ਮੌਲਵੀ ਜਿਹੜੇ ਰੋਲਾ ਪਾਉਂਦੇ ਸੀ ਨਾ ਬਾਦਸ਼ਾਹ ਕੋਲ ਜਾ ਕੇ, ਉਹਨਾਂ ਸਾਰਿਆਂ ਕੋਲੋਂ ਲਿਖਵਾ ਲਿਆ। ਮੁੜ ਕੇ ਉਹ ਬੋਲਣ ਜੋਗੇ ਨਹੀਂ ਛੱਡੇ, ਉਹਨਾਂ ਦੇ ਹੱਥ ਵੱਢ ਦਿੱਤੇ, ਭਾਵ ਉਹ ਕੁਝ ਕਰਨ ਜੋਗੇ ਨਹੀਂ ਰਹੇ।
ਕਿਸੇ ਖੁਆਏ ਕਿਸ ਦੇ ਵਾਵੇ ਜਗੀਰ,
ਕਿਸੇ ਦੀ ਜਗੀਰ ਖੋਹ ਲੈਂਦੇ ਨੇ, ਕਿਸੇ ਨੂੰ ਜਗੀਰ ਦੇ ਦਿੰਦੇ ਨੇ ਵੀ ਆਹ ਜਗੀਰ ਤੈਨੂੰ ਦੇ ਦਿੰਦੇ, ਤੂੰ ਸਹਿਨ ਕਰਦਾ? ਉਹ ਕਹਿੰਦਾ ਜੀ ਹਾਂ ਮੈਂ ਦਸਤਖਤ ਕਰਨ ਨੂੰ ਤਿਆਰ ਹਾਂ, ਜਗੀਰ ਮੈਨੂੰ ਦੇ ਦਿਓ। ਏਦਾਂ ਜਗੀਰਾਂ ਦੇ ਲਾਲਚ ਵਿਚ ਕਈਆਂ ਨੇ ਸਹਿਣ ਕਰ ਦਿੱਤੇ ਹਨ।
ਲਿਖਤ ਲਿਖਾਈ ਇਸ ਤਦਬੀਰ,
ਤਦਬੀਰ ਨਾਲ ਜਥੇਦਾਰ ਬਘੇਲ ਸਿੰਘ ਹੋਣਾ ਨੇ ਨਾ ਸਾਰੇ ਕਾਜੀਆਂ ਮੌਲਵੀਆਂ ਦੇ ਕੋਲੋਂ ਲਿਖਤ ਕਰਵਾ ਲਈ ਹੈ।
ਦੋਹੇਰਾ ਜੋ ਉਹਨੇ ਲਿਖਤਾ ਥੀ ਲਿਖੀ ਸਿੰਘ ਸਭ ਇੱਕ ਥਾਂ ਕੀਨ,
ਜਿਹੜੀਆਂ ਲਿਖਤਾਂ ਇਹਨਾਂ ਕਾਜ਼ੀਆਂ ਮੁਫਤੀਆਂ ਮੌਲਵੀਆਂ ਵਜ਼ੀਰਾਂ ਨੇ ਲਿਖੀਆਂ ਨੇ, ਉਹ ਬਾਬਾ ਬਘੇਲ ਸਿੰਘ ਜੀ ਨੇ ਸਾਰੀਆਂ ਆਪਣੇ ਕੋਲ ਇੱਕ ਥਾਂ ਤੇ ਇਕੱਠੀਆਂ ਕਰ ਲਈਆਂ।
ਰਾਮ ਰਾਮ ਦਿਆਲ ਦੀਵਾਨਾ ਸ਼ਾਹ ਅੱਗੇ ਤਰ ਦੀਨ,
ਬਾਦਸ਼ਾਹ ਸੀ ਇਹਦਾ ਇੱਕ ਵਜ਼ੀਰ ਸੀ ਦੀਵਾਨ ਸੀ, ਉਹਦਾ ਨਾਂ ਸੀ ਰਾਮ ਦਿਆਲ। ਬਘੇਲ ਸਿੰਘ ਨੇ ਰਾਮ ਦਿਆਲ ਨੂੰ ਸੱਦਿਆ ਵੀ ਆਹ ਲਿਖਤਾਂ ਲੈ ਲੈ ਜਿਹੜੇ ਕਾਜੀ ਮੌਲਵੀ ਰੌਲਾ ਪਾਉਂਦੇ ਸੀ ਮਸੀਤ ਢਾਉਣ ਤੋਂ ਰੋਕਦੇ ਸਨ, ਉਹਨਾਂ ਸਾਰਿਆਂ ਨੇ ਸਹਿਮਤੀ ਲਿਖ ਕੇ ਦੇ ਦਿੱਤੀ ਹੈ, ਜਾ ਕੇ ਬਾਦਸ਼ਾਹ ਨੂੰ ਦੇ ਦੇ। ਰਾਮ ਦਿਆਲ ਨੇ ਉਹ ਕਾਗਜ਼ ਲੈ ਕੇ ਆਪਣੇ ਬਾਦਸ਼ਾਹ ਕੋਲ ਗਿਆ ਤੇ ਉਹ ਕਾਗਜ਼ ਬਾਦਸ਼ਾਹ ਕੋਲ ਲਿਆ ਰੱਖੇ ਹਨ।
ਚੋਪੇ ਦੇਖ ਸ਼ਾਬੋ ਖੁਸ਼ੀਆਂ ਭਇਓ,
ਬਾਦਸ਼ਾਹ ਨੇ ਜਦੋਂ ਕਾਗਜ਼ ਵੇਖੇ ਤੇ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ।
ਮੈਂ ਕਾਫਲ ਸਿੰਘ ਕੱਲੋ ਨਾ ਕੀਓ,
ਇਹ ਤਾਂ ਬੜੀ ਵਧੀਆ ਗੱਲ ਹੋ ਗਈ ਹੈ, ਨਹੀਂ ਤਾਂ ਇਹ ਮੌਲਵੀ ਕਾਜੀ ਮੈਨੂੰ ਕੱਲੇ ਨੂੰ ਕਾਫਰ ਕਹਿੰਦੇ ਸੀ, ਹੁਣ ਮੈਂ ਕੱਲਾ ਕਾਫਰ ਨਹੀਂ ਰਿਹਾ। ਸਿੰਘ ਨੇ ਨਾ ਸਾਰਿਆਂ ਨੂੰ ਕਾਫਰ ਬਣਾ ਦਿੱਤਾ, ਸਹਿਨ ਕਰਾ ਕੇ ਨਾ ਸਾਰਿਆਂ ਦੀ ਸਹਿਮਤੀ ਮੇਰੇ ਨਾਲ ਜ਼ਾਹਰ ਕਰਾ ਦਿੱਤੀ ਹੈ।
ਅਮਰੋ ਸੰਗ ਤੁਮ ਬੋ ਮਿਲਵਾਏ,
ਲੱਗਾ ਜੀ ਇਹ ਤਾਂ ਬੜੀ ਵਧੀਆ ਗੱਲ ਕੀਤੀ ਹੈ ਬਾਬਾ ਬਘੇਲ ਸਿੰਘ ਜੀ ਨੇ, ਮੇਰੇ ਹਾਇਮ ਸਹਿਮਤੀ ਵਿਚ ਮੇਰੇ ਕਈ ਸੰਗੀ ਮੌਲਵੀ ਕਾਜੀ ਬਣਾ ਦਿੱਤੇ ਨੇ, ਜਿਹੜੇ ਵਿਰੋਧ ਕਰਦੇ ਸੀ ਉਹਨਾਂ ਦੇ ਵੀ ਦਸਤਖਤ ਕਰਵਾ ਦਿੱਤੇ ਹਨ।
ਅਬ ਤੁਰਤ ਦੇਵੋ ਜਾਏ ਗਿਰਾਏ,
ਕਹਿੰਦਾ ਜੀ ਹੁਣ ਜਾ ਕੇ ਤੁਰਤ ਫੁਰਤ ਤੁਸੀਂ ਉਹ ਮਸੀਤ ਸੁੱਟ ਦਿਓ, ਤੋੜ ਦਿਓ, ਕਿਉਂਕਿ ਖਾਲਸਾ ਜੀ ਉੱਥੇ ਪਹਿਲਾਂ ਸਥਾਨ ਬਣਿਆ ਹੋਇਆ ਸੀ ਨੌਵੇਂ ਪਾਤਸ਼ਾਹ ਦਾ। ਕਲਗੀਧਰ ਨੇ ਯਾਦਗਾਰ ਕੈਬ ਕੀਤੀ ਸੀ ਪਰ ਤੁਰਕਾਂ ਦਾ ਜ਼ੋਰ ਸੀ, ਇਹਨਾਂ ਨੇ ਮਹਾਰਾਜ ਨੌਵੇਂ ਪਾਤਸ਼ਾਹ ਦਾ ਸਥਾਨ ਹਟਾ ਕੇ ਤੇ ਉੱਥੇ ਆਪਣੀ ਮਸੀਤ ਖੜੀ ਕਰ ਦਿੱਤੀ ਸੀ। ਉਹ ਤੇ ਖਾਲਸੇ ਦਾ ਹੱਕ ਸੀ ਕਿ ਜਿਹੜਾ ਪਹਿਲਾ ਸਥਾਨ ਸੀ ਮਹਾਰਾਜ ਜੀ ਦਾ ਉਜਾਗਰ ਕਰਨਾ, ਮਸੀਤ ਬਣਾਉਣੀ ਸੀ ਕਿਸੇ ਪਾਸੇ ਬਣਾ ਲੈਂਦੇ, ਸਾਡਾ ਤਾਂ ਪਵਿੱਤਰ ਸਥਾਨ ਹੈ ਜਿੱਥੇ ਨੌਵੇਂ ਪਾਤਸ਼ਾਹ ਦੇ ਪਾਵਨ ਸਰੀਰ ਦਾ ਸੰਸਕਾਰ ਹੋਇਆ ਸੀ। ਤੋ ਬਾਬਾ ਬਘੇਲ ਸਿੰਘ ਜੀ ਨੂੰ ਬਾਦਸ਼ਾਹ ਕਹਿੰਦਾ ਜੀ ਜਾ ਕੇ ਤੁਰਤ ਫੁਰਤ ਤੁਸੀਂ ਇਹ ਸੁੱਟ ਦਿਓ ਮਸੀਤ ਨੂੰ ਔਰ ਗਿਰਾ ਕੇ ਆਪਣਾ ਸਥਾਨ ਬਣਾ ਲਓ।
ਇਉਂ ਲਿਖਵਾਏ ਦੀਵਾਨ ਲਿਆਇਓ,
ਇਸ ਤਰ੍ਹਾਂ ਰਾਮ ਦਾ ਦਿਆਲ ਰਾਮ ਦਾ ਜਿਹੜਾ ਦੀਵਾਨ ਸੀ ਉਹ ਲਿਖਤ ਕਰਵਾ ਕੇ ਬਾਦਸ਼ਾਹ ਦੇ ਕੋਲੋਂ ਬਾਬਾ ਬਘੇਲ ਸਿੰਘ ਜੀ ਕੋਲ ਲੈ ਆਇਆ।
ਸਭ ਦਰ ਕੋ ਸਿੰਘ ਹੁਕਮ ਦਿਵਾਇਓ,
ਬਾਬਾ ਬਘੇਲ ਸਿੰਘ ਜੀ ਨੇ ਸਾਰੇ ਸਿੰਘਾਂ ਨੂੰ ਸਾਰੇ ਖਾਲਸੇ ਨੂੰ ਉਸ ਵੇਲੇ ਬਚਨ ਕਿਹਾ, ਹੁਕਮ ਕੀਤਾ
ਦਿਓ ਮਸੀਤ ਅਬ ਬੜੀ ਗਿਰਾਏ, ਰਕਾਬਗੰਜ ਕੋ ਹੈ ਜੋ ਮਾਏ।
ਖਾਲਸਾ ਜੀ ਜੋ ਰਕਾਬਗੰਜ ਸਾਹਿਬ ਵਾਲੇ ਪਵਿੱਤਰ ਸਥਾਨ ਤੇ ਮਸੀਤ ਬਣਾਈ ਹੋਈ ਹੈ ਤੁਰਕਾਂ ਨੇ ਵੱਡੀ ਮਸੀਤ, ਉਹ ਮਸੀਤ ਚੱਲ ਕੇ ਢਾ ਦਿਓ ਔਰ ਉਸ ਮਸੀਤ ਨੂੰ ਢਾ ਕੇ ਮਹਾਰਾਜ ਜੀ ਦਾ ਪਾਵਨ ਅਸਥਾਨ ਉਜਾਗਰ ਕਰੋ।
ਸੁਣਿਆ ਬਾਤਲ ਘਰੋ ਧਾਏ,
ਸੁਣ ਕੇ ਹਲਕਾਰੇ ਉਸੇ ਵੇਲੇ ਗਏ ਹਨ।
ਮੁੰਗਲੀ ਮੇਕੋ ਕੁਹਾਰੋ ਫਰ ਆਏ,
ਆ ਗਏ ਕਿਸੇ ਦੇ ਹੱਥ ਵਿਚ ਮੁੰਗਲੀ ਹੈ, ਕਿਸੇ ਦੇ ਹੱਥ ਵਿਚ ਥੋੜੀ ਛੈਣੀ ਹੈ, ਕਿਸੇ ਦੇ ਹੱਥ ਦੇ ਵਿਚ ਵੱਡੇ ਵੱਡੇ ਕੁਹਾੜੇ ਨੇ, ਕਿਸੇ ਦੇ ਹੱਥ ਵਿਚ ਵੱਡੇ ਵੱਡੇ ਘਣ ਹਨ।
ਕਹੀ ਕੁਦਾਲ ਬੋ ਹਥੋੜੇ ਮੰਗਵਾਏ,
ਕਈਆਂ ਮੰਗਾ ਲਈਆਂ ਕੁਦਾਲ ਮੰਗਾ ਲਏ ਉਸ ਵੇਲੇ, ਨਾਲ ਹਥੋੜੇ ਮੰਗਾ ਲਏ, ਵੱਡੇ ਵੱਡੇ ਘਣ ਮੰਗਾ ਲਏ।
ਭੰਨਣ ਪੱਟਣ ਸਭ ਲਾਗੇ ਜਾਏ,
ਸਿੰਘ ਭੰਨਣ ਪੱਟਣ ਵਾਸਤੇ ਉਸੇ ਵਕਤ ਉਸ ਮਸੀਤ ਨੂੰ ਵੇਖਦਿਆਂ ਵੇਖਦਿਆਂ ਸਿੰਘਾਂ ਨੇ ਉੱਥੋਂ ਇੱਟਾਂ ਜਿਹੜੀਆਂ ਮਸੀਤ ਦਾ ਨਾਮੋ ਨਿਸ਼ਾਨ ਤੱਕ ਮਿਟਾ ਦਿੱਤਾ।
ਉੱਤੇ ਪੱਥਰ ਨੋ ਚੂਨੇ ਧਾਰੇ,
ਹਾਲਾਂਕਿ ਪੱਥਰ ਦੀ ਇਮਾਰਤ ਸੀ, ਚੂਨੇ ਦੇ ਨਾਲ ਬੜੀ ਮਜ਼ਬੂਤੀ ਦੇ ਨਾਲ ਬਣਾਈ ਗਈ ਸੀ।
ਕਿਤੇ ਪੱਥਰ ਕਿਤੇ ਇੱਟ ਗਈ ਡਾਰੇ,
ਵੇਖਦਿਆਂ ਵੇਖਦਿਆਂ ਸਾਰੀਆਂ ਇੱਟਾਂ ਉਖੇੜ ਦਿੱਤੀਆਂ, ਕਿਤੇ ਇੱਟਾਂ ਕਿੱਧਰ ਸੁੱਟੀਆਂ, ਪੱਥਰ ਕਿਤੇ ਜਾ ਸੁੱਟੇ ਹਨ।
ਪਹਿਲ ਦੋ ਇੱਕ ਮੈਂ ਦਈ ਢਾਏ,
ਲੋਕ ਪੈਰਾਂ ਦੇ ਵਿੱਚ ਸਿੰਘ ਸੈਂਕੜਿਆਂ ਦੀ ਗਿਣਤੀ ਚ ਸਨ, ਮਸੀਤ ਢਾ ਕੇ ਖਤਮ ਕਰ ਦਿੱਤੀ ਹੈ।
ਐਸੀ ਭਏ ਸਤਿਗੁਰੂ ਲਾਏ,
ਮਹਾਰਾਜ ਜੀ ਦੀ ਰਜਾ ਵਰਤੀ ਹੈ, ਸਤਿਗੁਰਾਂ ਦੀ ਕਲਾ ਵਰਤੀ ਹੈ, ਨੌਵੇਂ ਪਾਤਸ਼ਾਹ ਦਾ ਸਥਾਨ ਹੈ, ਪ੍ਰਗਟ ਹੋਣਾ ਸੀ, ਤੂੰ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਾ ਵਰਤੀ ਹੈ, ਰਜਾ ਵਰਤੀ ਹੈ।
ਦੋਹੇਰਾ ਸ੍ਰੀ ਤੇਗ ਬਹਾਦਰ ਦੇ ਜੈ ਦੀ ਠੌਰ,
ਨੇ ਉਹ ਜਗ੍ਹਾ ਲੱਭ ਲਈ, ਉਹ ਥੜਾ ਬਣਿਆ ਹੋਇਆ ਸੀ ਉੱਥੇ ਜਿੱਥੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੀਰ ਦਾ ਅੰਤਮ ਸੰਸਕਾਰ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਘਰ ਦੇ ਵਿੱਚ ਰੱਖ ਕੇ ਬੜੇ ਅਦਬ ਤੇ ਸਤਿਕਾਰ ਨਾਲ ਕੀਤਾ ਸੀ।
ਦੇਹਰੋਂ ਛੇਵੋਂ ਪੈਰ ਰਚਿਓ ਝੰਡੇ ਕੱਢਿਓ ਕਰ ਤੋੜ,
ਬਾਬਾ ਬਘੇਲ ਸਿੰਘ ਜੀ ਨੇ ਛੇਵਾਂ ਦਿਓਰਾ ਮਹਾਰਾਜ ਜੀ ਦਾ ਇੱਥੇ ਪੰਜ ਸਥਾਨ ਪਹਿਲਾਂ ਕਾਇਮ ਕਰ ਚੁੱਕੇ ਨੇ, ਇਹ ਛੇਵਾਂ ਸਥਾਨ ਬਾਬਾ ਬਘੇਲ ਸਿੰਘ ਜੀ ਨੇ ਇੱਥੇ ਕਾਇਮ ਕੀਤਾ, ਮਹਾਰਾਜ ਜੀ ਦਾ ਦਿਓਰਾ ਬਣਾਇਆ ਹੈ।
ਕਰ ਕੜਾ ਪ੍ਰਸ਼ਾਦ ਤੈ ਸਿੰਘ ਨੰਬੋ ਲਿਆਏ ਕਰ ਦਿਓ ਵਰਤਾਏ,
ਕੜਾ ਪ੍ਰਸ਼ਾਦ ਦੀਆਂ ਦੇਗਾਂ ਲਿਆ ਕੇ ਸਿੰਘਾਂ ਨੇ ਅਰਦਾਸਾ ਸੋਧਿਆ ਔਰ ਅਰਦਾਸ ਕਰਕੇ ਮਹਾਰਾਜ ਨੌਵੇਂ ਪਾਤਸ਼ਾਹ ਦੇ ਪਵਿੱਤਰ ਅਸਥਾਨ ਦੀ ਪੂਜਾ ਕਾਇਮ ਕੀਤੀ ਔਰ ਕੜਾ ਪ੍ਰਸ਼ਾਦ ਦੀਆਂ ਦੇਗਾਂ ਸਾਰੇ ਖਾਲਸੇ ਚ ਵਰਤਾਈਆਂ ਹਨ।
ਤੁਰਕਨ ਘਰ ਸੋਗੋ ਬਯੋ ਉਹ ਸਿੰਘਨ ਮਨ ਸੁਖ ਪਾਏ,
ਤੁਰਕਾਂ ਦੇ ਘਰ ਦੇ ਵਿਚ ਸੋਗ ਦੀ ਲਹਿਰ ਦੌੜ ਰਹੀ ਹੈ, ਬੜੇ ਦੁਖੀ ਨੇ, ਪਰ ਇਧਰ ਖਾਲਸੇ ਦੇ ਅੰਦਰ ਵਧਾਈਆਂ ਵੱਜ ਰਹੀਆਂ ਨੇ, ਸਿੰਘਾਂ ਦੇ ਹਿਰਦਿਆਂ ਚ ਖੁਸ਼ੀਆਂ ਵੱਜ ਰਹੀਆਂ ਨੇ ਕਿ ਸਾਹਿਬ ਜੀ ਦਾ ਪਵਿੱਤਰ ਸਥਾਨ ਪ੍ਰਗਟ ਹੋ ਰਿਹਾ ਹੈ।
ਜੋ ਪਰੇ ਰਹੋ ਸਤੋਂ ਸੀਸ ਸੁਗੰਜ,
ਮਹਾਰਾਜ ਜੀ ਦਾ ਸਤਵਾਂ ਬੂੰਗਾ ਸਤਵਾਂ ਸਥਾਨ ਰਹਿ ਗਿਆ ਚਾਂਦਨੀ ਚੌਕ ਦੇ ਵਿਚ, ਜਿੱਥੇ ਨੌਵੇਂ ਪਾਤਸ਼ਾਹ ਮੱਘਰ ਸੁਦੀ ਪੰਚਮੀ ਸਨ 1675 ਈਸਵੀ ਨੂੰ, ਜਿੱਥੇ ਮਹਾਰਾਜ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਸੀ, ਜਿੱਥੇ ਅੱਜ ਕੱਲ ਮਹਾਰਾਜ ਜੀ ਦਾ ਪਾਵਨ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਸੁਸ਼ੋਭਿਤ ਹੈ, ਇਹ ਸਥਾਨ ਵੀ ਅਲੋਪ ਹੋ ਗਿਆ ਸੀ। ਇੱਥੇ ਤੁਰਕਾਂ ਨੇ ਆਪਣੀ ਕੋਤਵਾਲੀ ਬਣਾ ਲਈ ਸੀ, ਤੋ ਜਿਸ ਵੇਲੇ ਬਾਬਾ ਬਘੇਲ ਸਿੰਘ ਜੀ ਆਏ ਉਨ੍ਹਾਂ ਨੇ ਖੋਜ ਕੀਤੀ ਨੌਵੇਂ ਪਾਤਸ਼ਾਹ ਦੇ ਪਵਿੱਤਰ ਸਥਾਨ ਦੀ,
ਉੱਤੀ ਠੋਰ ਥੀ ਤੈ ਅਤ ਰੰਜ,
ਇੱਥੇ ਵੀ ਖਾਲਸਾ ਜੀ ਬੜੀ ਰੰਜ ਵਾਲੀ ਜਗ੍ਹਾ ਸੀ, ਇੱਥੇ ਵੀ ਝਗੜੇ ਵਾਲੀ ਜਗ੍ਹਾ ਸੀ।
ਇੱਕ ਵੱਲ ਖੂਹੀ ਇੱਕ ਵੱਲ ਮਸੀਤ, ਲੈ ਜਾਪੈ ਗੁਰ ਜਗ੍ਹਾ ਥੀ ਕੀਤ,
ਜੀ ਇੱਥੇ ਵੀ ਤੁਰਕਾਂ ਨੇ ਮਸੀਤ ਬਣਾ ਦਿੱਤੀ ਸੀ, ਕਿਉਂਕਿ ਤੁਰਕ ਜਿਹੜੇ ਸਨ ਕਿਸੇ ਭਾਵੇਂ ਹਿੰਦੂ ਅਸਥਾਨ ਸੀ ਤੇ ਭਾਵੇਂ ਸਿੱਖਾਂ ਦੇ ਅਸਥਾਨ ਸਨ, ਉਨ੍ਹਾਂ ਨੂੰ ਪ੍ਰਗਟ ਨਹੀਂ ਸਨ ਹੋਣ ਦਿੰਦੇ, ਢਾ ਕੇ ਉੱਥੇ ਮਸੀਤਾਂ ਬਣਾਉਣ ਦੀ ਇਨ੍ਹਾਂ ਦੀ ਆਦਤ ਔਰੰਗਜ਼ੇਬ ਦੇ ਸਮੇਂ ਬਣੀ ਹੋਈ ਸੀ। ਸਮੇਂ ਸਮੇਂ ਦੀਆਂ ਬਾਤਾਂ ਨੇ, ਅੱਜ ਇਨ੍ਹਾਂ ਦੀਆਂ ਮਸੀਤਾਂ ਗਿਰ ਰਹੀਆਂ ਨੇ, ਜੈਸਾ ਕੋਈ ਕਰਦਾ ਹੈ ਵੈਸਾ ਉਨ੍ਹਾਂ ਨੂੰ ਭਰਨਾ ਵੀ ਪੈਂਦਾ ਹੈ। ਤੋ ਇੱਥੇ ਇੱਕ ਪਾਸੇ ਤਾਂ ਖੂਹੀ ਸੀ ਤੇ ਇੱਕ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿੱਥੇ ਜਗ੍ਹਾ ਉੱਥੇ ਮਸੀਤ ਬਣੀ ਹੋਈ ਸੀ।
ਤੋ ਇੱਕ ਰੂਹਾਂ ਸੀ ਮਾਸ਼ਕਨ ਪੁਰਾਣੇ,
ਪਤਾ ਲੱਗ ਰਿਹਾ ਕਿ ਨੌਵੇਂ ਪਾਤਸ਼ਾਹ ਦਾ ਜਿਹੜਾ ਅਸਲ ਸਥਾਨ ਹੈ ਜਿੱਥੇ ਗੁਰਦੇਵ ਦਾ ਸੀਸ ਉੱਤਰ ਕੇ ਜ਼ਮੀਨ ਤੇ ਆਇਆ ਹੈ ਉਹ ਕਿਹੜੀ ਜਗ੍ਹਾ ਹੈ, ਕਿਸ ਜਗ੍ਹਾ ਤੇ ਬਹਿ ਕੇ ਮਹਾਰਾਜ ਜੀ ਨੇ ਸ਼ਹੀਦੀ ਦਿੱਤੀ ਹੈ, ਉਹਦੀ ਜਦੋਂ ਪੜਚੋਲ ਕੀਤੀ ਤੇ ਇੱਕ ਬੜੀ ਪੁਰਾਣੀ ਬਜ਼ੁਰਗ ਮਾਸਕਨ ਸੀ, ਉਹ ਮਸ਼ਕ ਲੈ ਕੇ ਲੋਕਾਂ ਨੂੰ ਪਾਣੀ ਪਿਆਉਣ ਦਾ ਕੰਮ ਕਰਦੀ ਸੀ, ਉਹਦਾ ਪਿਓ ਵੀ ਇਹ ਕੰਮ ਕਰਦਾ ਸੀ, ਉਹ ਪੁਰਾਣੀ ਬਜ਼ੁਰਗ ਮਾਸਕਨ ਸੀ, ਉਹ ਬਾਬਾ ਬਘੇਲ ਸਿੰਘ ਜੀ ਨੂੰ ਆ ਕੇ ਮਿਲੀ।
ਸੋ ਸਿੰਘ ਜੀ ਸਦ ਪੁੱਛੀ ਸਿਆਨੀ,
ਬਾਬਾ ਬਘੇਲ ਸਿੰਘ ਜੀ ਨੇ ਪੁੱਛਿਆ ਉਸ ਮਾਸਕਨ ਨੂੰ, ਬਜ਼ੁਰਗ ਮਾਈ ਸੀ, ਕਹਿੰਦੇ ਮਾਈ ਤੂੰ ਦੱਸ ਇੱਥੇ ਨੌਵੇਂ ਪਾਤਸ਼ਾਹ ਦਾ ਸਥਾਨ ਜੇ ਤੂੰ ਵੇਖਿਆ ਹੈ ਉਹ ਕਿਹੜੀ ਜਗ੍ਹਾ ਸੀ ਜਿੱਥੇ ਨੌਵੇਂ ਪਾਤਸ਼ਾਹ ਜੀ ਨੇ ਸ਼ਹੀਦੀ ਦਿੱਤੀ ਹੈ।
ਉਹਨੇ ਕਹੀ ਹਮ ਪਤਾ ਬਤਾਏ,
ਮੈਨੂੰ ਪੂਰਾ ਪੱਕਾ ਪਤਾ ਹੈ ਮੈਂ ਕੱਲੇ ਕੱਲੇ ਥਾਂ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਕਿਸ ਜਗ੍ਹਾ ਤੇ ਦੋਵੇਂ ਪਾਤਸ਼ਾਹ ਬੈਠੇ ਸਨ, ਕਿੱਥੇ ਉਹਨਾਂ ਨੇ ਸ਼ਹੀਦੀ ਦਿੱਤੀ ਹੈ, ਕਿੱਥੇ ਉਹਨਾਂ ਦਾ ਸੀਸ ਕੱਟਿਆ ਗਿਆ ਹੈ।
ਹਿੰਦੂ ਪੀਰ ਹੀਆਂ ਚੌਂਕੀ ਦਸਾਏ,
ਦੱਸੀ ਕਹਿੰਦੀ ਆਹ ਹੈ ਉਹ ਜਗ੍ਹਾ ਜਿੱਥੇ ਹਿੰਦ ਦੇ ਪੀਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਨੇ ਚੌਂਕੀ ਡਸਾਈ ਤੇ ਬੈਠੇ ਸਨ।
ਮਸੀਤ ਕੰਧ ਤੈ ਉਪਰ ਚੁਥਾਏ, ਤੈ ਸਤਗੁਰ ਸਿਰ ਤੇਗ ਲਗਵਾਏ।
ਆ ਜਿਹੜੀ ਮਸੀਤ ਦੀ ਕੰਧ ਹੈ ਨਾ, ਇਹਦਾ ਜਿਹੜਾ ਮਸੀਤ ਦਾ ਚੌਥਾ ਹਿੱਸਾ ਹੈ, ਇਹ ਨੌਵੇਂ ਪਾਤਸ਼ਾਹ ਜੀ ਦੇ ਅਸਥਾਨ ਦੇ ਵਿਚ ਆ ਰਿਹਾ ਹੈ। ਚੌਥਾ ਹਿੱਸਾ ਇਹ ਵਿੱਚ ਅੱਗੇ ਵਧਿਆ ਹੋਇਆ, ਇਹਦੇ ਅੰਦਰ ਮਹਾਰਾਜ ਜੀ ਦਾ ਸਥਾਨ ਹੈ। ਇਹ ਉਹ ਜਗ੍ਹਾ ਹੈ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸੀਸ ਤੇ ਤੇਗ ਚੱਲੀ,
ਪੂਰਬ ਵੱਲ ਥੇ ਮੁੱਕ ਕਰ ਬਹੇ।
ਇਹ ਜਗ੍ਹਾ ਤੇ ਬੈਠੇ ਸਨ ਔਰ ਪੂਰਬ ਵਾਲੇ ਪਾਸੇ ਗੁਰਦੇਵ ਦਾ ਚੜ੍ਹਦੇ ਵਾਲੇ ਪਾਸੇ ਮੂੰਹ ਸੀ ਜਦੋਂ ਮਹਾਰਾਜ ਜੀ ਸ਼ਹੀਦੀ ਦੇਣ ਲਈ ਬੈਠੇ।
ਲਗੀ ਤੇਗ ਸਿਰ ਅੱਗੇ ਗਿਰ ਆਏ,
ਉਹਨਾਂ ਦੇ ਸੀਸ ਉੱਤੇ ਜਦੋਂ ਸੈਯਦ ਜਲਾਲੂਦੀਨ ਨੇ ਤੇਗ ਚਲਾਈ ਤੇ ਮਹਾਰਾਜ ਜੀ ਦਾ ਸੀਸ ਇੱਥੇ ਅੱਗੇ ਆ ਕੇ ਡਿੱਗਾ ਸੀ।
ਹਮ ਲੋਕ ਦੇਖਣ ਔਰ ਲੋਕ ਦੇਖਣ ਦੋ ਆਏ,
ਲੋਕ ਉਸ ਵੇਲੇ ਇਸ ਜਗ੍ਹਾ ਤੇ ਵੇਖਣ ਵਾਸਤੇ ਆਏ ਹੋਏ ਸਨ ਜਦੋਂ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ।
ਹਮ ਪਿਤਹੁ ਤੋ ਤੈ ਮਸ਼ਕ ਪਰਵਾਏ,
ਮੇਰਾ ਪਿਤਾ ਵੀ ਉਸ ਵੇਲੇ ਇੱਥੇ ਹਾਜ਼ਰ ਸੀ ਜਦੋਂ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ, ਉਹ ਇੱਥੇ ਮਸ਼ਕ ਲੈ ਕੇ ਪਾਣੀ ਦੀ ਆਇਆ ਹੋਇਆ ਸੀ।
ਸੁਣ ਭਜੰਗੀ ਤੁਰਤ ਚੱਲੇ ਟਹਾਵਨ, ਸੁਣ ਦੰਗੋ ਭਇਓ ਵਜ਼ੀਰ ਕੋ ਆਮਨ।
ਇਹ ਸੁਣਦਿਆਂ ਸਾਰ ਜਿਹੜੇ ਸੂਰਬੀਰ ਭੁਜੰਗੀ ਸਿੰਘ ਸਨ ਉਨ੍ਹਾਂ ਨੂੰ ਰੋਸ ਆ ਗਿਆ ਵੀ ਨੌਵੇਂ ਪਾਤਸ਼ਾਹ ਦਾ ਸਥਾਨ ਵੀ ਇਨ੍ਹਾਂ ਨੇ ਮਸੀਤ ਵਿਚ ਲੈ ਲਿਆ। ਉਹ ਸਿੰਘ ਚੱਲ ਪਏ ਉਸੇ ਵੇਲੇ ਮਸੀਤ ਨੂੰ ਢਾਉਣ ਵਾਸਤੇ, ਅੱਗੇ ਕਈ ਮੌਲਵੀ ਵਜ਼ੀਰ ਜਿਹੜੇ ਸਨ ਉਹ ਸਿੰਘਾਂ ਨੂੰ ਰੋਕਣ ਵਾਸਤੇ ਆਣ ਖਲੋਤੇ।
ਦੋਹੇ ਰਾ ਵਜ਼ੀਰ ਕਹੀ ਤੁਮ ਅਬ ਥੰਮੋ, ਹਮ ਆਵੇ ਕੱਲ ਸਿੰਘ ਕੋਲ।
ਸਿੰਘ ਵਧੇ ਨਾ ਅੱਗੇ ਤੇ ਵਜ਼ੀਰ ਆ ਗਿਆ, ਕਹਿੰਦਾ ਖਾਲਸਾ ਜੀ ਬੇਨਤੀ ਹੈ ਵੀ ਅੱਜ ਰੁਕ ਜੋ, ਅੱਜ ਨਾ ਢਾਓ, ਅੱਜ ਤੁਸੀਂ ਠਹਿਰ ਜੋ, ਮੈਂ ਕੱਲ ਬਾਬਾ ਬਘੇਲ ਸਿੰਘ ਜੀ ਕੋਲ ਆਵਾਂਗਾ ਔਰ ਆ ਕੇ ਸਾਰੀ ਵਿਉਂਤਬੰਦੀ ਦੱਸਾਂਗਾ।
ਜਿਮ ਸਿੰਘ ਜੀ ਆਖੇ ਤਿਮ ਕਰੇ ਕਿਮ ਕਹੇ ਬਿਰਦੋ ਅਬ ਬੋਲ।
ਜਿਵੇਂ ਬਾਬਾ ਬਘੇਲ ਸਿੰਘ ਜੀ ਕਹਿਣਗੇ ਹੁਕਮ ਕਰਨਗੇ ਅਸੀਂ ਉਸੇ ਤਰ੍ਹਾਂ ਕਰਾਂਗੇ, ਅਸੀਂ ਉਹਨਾਂ ਦਾ ਕਿਹਾ ਹੋਇਆ ਕੋਈ ਬੋਲ ਵਿਅਰਥ ਨਹੀਂ ਜਾਣ ਦਿਆਂਗੇ।
ਚੋ ਪਈ ਪ੍ਰਾਤ ਪਈ ਤੋ ਆਇਓ ਵਜ਼ੀਰ,
ਇਹਦਾ ਰਾਤ ਬੀਤ ਗਈ ਸਿੰਘ ਰੁਕ ਗਏ, ਅਗਲਾ ਦਿਨ ਹੋਇਆ ਤੇ ਵਜ਼ੀਰ ਚੱਲ ਕੇ ਆਇਆ।
ਆਏ ਸਿੰਘ ਪੈ ਕਰੀ ਤਤਬੀਰ,
ਆ ਕੇ ਬਾਬਾ ਜੀ ਦੇ ਕੋਲ ਬੇਨਤੀ ਕੀਤੀ ਤਤਬੀਰ ਦੇ ਨਾਲ ਢੰਗ ਦੇ ਨਾਲ।
ਪੁੱਛਕ ਮਸੀਤ ਕੀ ਪਿਛਵਾੜੀ ਤੁੜਾਏ,
ਮਸੀਤ ਦਾ ਜਿਹੜਾ ਪਿਛਲਾ ਪਾਸਾ ਸੀ ਜਿੱਧਰ ਸਾਹਿਬ ਦਾ ਸਥਾਨ ਸੀ, ਨੌਵੇਂ ਪਾਤਸ਼ਾਹ ਜਿੱਥੇ ਬੈਠੇ ਸਨ ਉਹ ਖੂਹ ਵੀ ਉੱਥੇ ਮੌਜੂਦ ਹੈ ਜਿੱਥੇ ਇਸ਼ਨਾਨ ਕੀਤਾ ਸੀ ਗੁਰਦੇਵ ਨੇ, ਤੇ ਨਾਲ ਹੀ ਮਹਾਰਾਜ ਜੀ ਦਾ ਸ਼ਹੀਦੀ ਅਸਥਾਨ ਹੈ। ਉਹ ਮਸੀਤ ਵਾਲੀ ਜਗ੍ਹਾ ਕੁਝ ਕੁ ਚੌਥਾ ਕੁ ਹਿੱਸਾ ਜਿਹੜਾ ਉਹ ਤੁੜਵਾ ਦਿੱਤਾ।
ਇੱਕ ਅੱਗਿਓਂ ਵੀ ਰੱਖੀ ਬਣਾਏ,
ਅਗਲੇ ਪਾਸਿਓਂ ਜਿਹੜੀ ਮਸੀਤ ਸੀ ਉਸੇ ਤਰ੍ਹਾਂ ਬਣੀ ਰਹਿਣ ਦਿੱਤੀ।
ਮਗ ਦਿੱਲੀ ਲਿਓ ਦੇਓ ਚਿਣਾਏ,
ਉਹ ਮਸੀਤ ਮਹਾਰਾਜ ਜੀ ਦੇ ਅਸਥਾਨ ਦੇ ਪਿਛਲੇ ਪਾਸੇ ਬਣੀ ਹੋਈ ਹੈ, ਤੇ ਜਿਹੜਾ ਆਪਣਾ ਸਥਾਨ ਸੀ ਨੌਵੇਂ ਪਾਤਸ਼ਾਹ ਦਾ ਉਹ ਸਿੰਘਾਂ ਨੇ ਆਪਣੇ ਕਬਜ਼ੇ ਕਰ ਲਿਆ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਦਿਓਰਾ, ਮਹਾਰਾਜ ਜੀ ਦਾ ਪਵਿੱਤਰ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਕਾਇਮ ਕਰ ਦਿੱਤਾ।
ਸਤਵੋ ਝੰਡੋ ਇਮ ਦਿਓ ਚੁਲਾਏ,
ਇਹਦਾ ਸਤਵਾਂ ਨਿਸ਼ਾਨ ਸਤਵਾਂ ਝੰਡਾ ਕੇਸਰੀ ਝੰਡਾ ਕੇਸਰੀ ਨਿਸ਼ਾਨ ਮਹਾਰਾਜ ਜੀ ਦੀ ਕਿਰਪਾ ਨਾਲ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਬਾਬਾ ਬਘੇਲ ਸਿੰਘ ਜੀ ਨੇ ਝੁਲਾਇਆ ਹੈ।
ਬਜਾਏ ਨਗਾਰੇ ਕੜਾ ਪ੍ਰਸ਼ਾਦ ਕਰਾਏ,
ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕੀਤੀਆਂ, ਨਗਾਰੇ ਵਜਾਏ ਖੁਸ਼ੀ ਦੇ, ਮਹਾਰਾਜ ਜੀ ਦਾ ਪਾਵਨ ਸਥਾਨ ਬਣਾ ਕੇ।
ਸਿੱਖ ਪ੍ਰਸੰਨ ਚਤਰਫੋਂ ਆਏ,
ਸਾਰੇ ਸਿੱਖਾਂ ਵਿਚ ਬੜੀ ਖੁਸ਼ੀ, ਸਾਰੇ ਪਾਸਿਓਂ ਚਤਰਫੋਂ ਚੌ ਪਾਸਿਆਂ ਤੋਂ ਸਿੱਖ ਚੱਲ ਕੇ ਆਏ ਮਹਾਰਾਜ ਜੀ ਦੇ ਸਥਾਨ ਦੇ ਦਰਸ਼ਨਾਂ ਨੂੰ।
ਸਰਦਾਰ ਬਘੇਲ ਸਿੰਘ ਇਮ ਗੱਡ ਮਾਰਾ, ਰੋਹੋ ਗੋ ਪਿਥਵੀ ਉਸ ਨਾਮ ਉਜਾਲਾ।
ਇਹਦਾ ਜਥੇਦਾਰ ਬਾਬਾ ਬਘੇਲ ਸਿੰਘ ਜੀ ਨੇ ਦਿੱਲੀ ਮਾਰੀ ਹੈ, ਦਿੱਲੀ ਦੇ ਲਾਲ ਕਿਲੇ ਤੇ ਨਿਸ਼ਾਨ ਝੁਲਾਇਆ ਹੈ। ਜਦੋਂ ਤੱਕ ਇਹ ਸੰਸਾਰ ਰਹੇਗਾ, ਪ੍ਰਿਥਵੀ ਰਹੇਗੀ, ਉਦੋਂ ਤੱਕ ਜਥੇਦਾਰ ਬਾਬਾ ਬਘੇਲ ਸਿੰਘ ਜੀ ਦੀ ਸੂਰਬੀਰਤਾ ਦਾ ਨਾਮ ਵੀ ਉਜਾਗਰ ਰਹੇਗਾ।
ਐਸੀ ਕਰੀ ਉਨ ਗੁਰ ਕੀ ਕਾਰ, ਪਾਉ ਜਗਾ ਰਹਿ ਗੁਰ ਕੇ ਦੁਆਰ।
ਇਹੋ ਜਿਹਾ ਬੜਾ ਵੱਡਾ ਇਹ ਕੰਮ ਸੀ ਬਾਬਾ ਬਘੇਲ ਸਿੰਘ ਜੀ ਨੇ, ਜਿਹੜਾ ਨੌਵੇਂ ਪਾਤਸ਼ਾਹ ਜੀ ਦੇ ਜਾਂ ਗੁਰੂ ਸਾਹਿਬਾਂ ਦੀਆਂ ਯਾਦਗਾਰਾਂ ਕਾਇਮ ਕੀਤੀਆਂ ਨੇ ਦਿੱਲੀ ਵਰਗੇ ਸ਼ਹਿਰ ਚ। ਤੇ ਖਾਲਸਾ ਜੀ, ਬੜੀ ਵੱਡੀ ਚੜ੍ਹਦੀ ਕਲਾ ਦੀ ਬਾਤ ਸੀ। ਬਾਬਾ ਬਘੇਲ ਸਿੰਘ ਜੀ ਦੀ ਇਹ ਸੇਵਾ ਗੁਰੂ ਚਰਨਾਂ ਚ ਪ੍ਰਵਾਨ ਹੋਈ ਹੈ ਔਰ ਉਹਨਾਂ ਨੂੰ ਸਤਿਗੁਰਾਂ ਦੇ ਚਰਨਾਂ ਵਿਚ ਸਥਾਨ ਪ੍ਰਾਪਤ ਹੋਇਆ ਹੈ।
ਦੋਹੇਰਾ ਸਾਖੀ ਸਿੰਘ ਬਘੇਲ ਕੇ ਔਰ ਬਿਦਿਓਂ ਸੁਣਾਏ।
ਹੁਣ ਬਾਬਾ ਬਘੇਲ ਸਿੰਘ ਦੀ ਇਕ ਹੋਰ ਸਾਖੀ ਜੋ ਦਿੱਲੀ ਸ਼ਹਿਰ ਵਿਚ ਹੀ ਬੀਤੀ ਹੈ, ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ, ਮੈਂ ਉਹ ਵੀ ਆਪ ਜੀ ਨੂੰ ਸੁਣਾ ਦਿਆਂ।
ਸੋ ਜੈਸ ਪਤਸ਼ਾਹ ਸੋ ਮਿਲਿਓ ਉਹ ਕਰ ਲੁੱਟ ਦੇਈ ਦਿਖਾਏ।
ਜਿਵੇਂ ਬਾਬਾ ਬਘੇਲ ਸਿੰਘ ਜੀ ਹਿੰਦੁਸਤਾਨ ਦਾ ਜਿਹੜਾ ਉਸ ਵੇਲੇ ਅਖੀਰਲਾ ਬਾਦਸ਼ਾਹ ਸੀ, ਮੁਗਲ ਬਾਦਸ਼ਾਹ, ਇਹ ਨਾਮ ਦਾ ਹੀ ਬਾਦਸ਼ਾਹ ਸੀ, ਰਾਜ ਤਾਂ ਅੰਗਰੇਜ਼ਾਂ ਦਾ ਹੀ ਸੀ, ਇਹਨੂੰ ਉਦਾਂ ਨਾਂ ਦਾ ਹੀ ਬਾਦਸ਼ਾਹ ਬਣਾਇਆ ਹੋਇਆ ਸੀ। ਤੇ ਇਹਨੂੰ ਜਿਵੇਂ ਬਾਬਾ ਬਘੇਲ ਸਿੰਘ ਜੀ ਮਿਲੇ ਨੇ ਔਰ ਇਹਨੇ ਕਿਹਾ, ਜੀ ਮੈਂ ਸੁਣਿਆ ਵੀ ਖਾਲਸਾ ਲੁੱਟਮਾਰ ਬੜੀ ਡਾਢੀ ਕਰਦਾ ਤੇ ਮੈਨੂੰ ਦਿੱਲੀ ਲੁੱਟ ਕੇ ਵਿਖਾਓ ਕਿ ਕਿਵੇਂ ਲੁੱਟਦਾ ਖਾਲਸਾ। ਉਹ ਜਿਵੇਂ ਬਾਬਾ ਬਘੇਲ ਸਿੰਘ ਜੀ ਨੇ ਖਾਲਸੇ ਨੇ ਜਿਵੇਂ ਲੁੱਟਮਾਰ ਜਿਵੇਂ ਕਰਦਾ, ਉਹ ਵੀ ਇਹਨੂੰ ਵਿਖਾਇਆ ਪ੍ਰਗਟ ਕਰਕੇ। ਉਹ ਆਪ ਜੀ ਸੁਣੋ,
ਜਬ ਪੰਥ ਆਵੇ ਵੱਲ ਦਿੱਲੀ ਸਿੰਘ ਜੀ ਦੇ ਮੁੜਾਏ।
ਕਈ ਵਾਰ ਸਿੰਘ ਇਧਰੋਂ ਤਿਆਰ ਹੋ ਜਾਂਦੇ, ਕਹਿੰਦੇ ਕਲੋ ਖਾਲਸਾ ਜੀ ਦਿੱਲੀ ਚਲੀਏ। ਸਿੰਘ ਜਦੋਂ ਦਿੱਲੀ ਨੂੰ ਆਉਂਦੇ ਤੇ ਬਾਬਾ ਬਘੇਲ ਸਿੰਘ ਜੀ ਉਥੋਂ ਹੀ ਬੇਨਤੀ ਕਰ ਦਿੰਦੇ, ਖਾਲਸਾ ਜੀ ਦਿੱਲੀ ਦੇ ਬਾਦਸ਼ਾਹ ਕੋਲੋਂ ਇਨਾਮ ਲੈ ਲਓ, ਤੋਹਫੇ ਤਫੀਅਤ ਲੈ ਲਓ, ਦਿੱਲੀ ਚ ਨਾ ਵੜੋ, ਕਿਉਂਕਿ ਸਿੰਘ ਦਿੱਲੀ ਵੜੇ ਤੇ ਦਿੱਲੀ ਮਲੀਆ ਮੇਟ ਹੋ ਜਾਏਗਾ। ਇਸ ਕਰਕੇ ਉਹ ਬਾਦਸ਼ਾਹ ਪਹਿਲਾਂ ਹੀ ਬਾਬਾ ਬਘੇਲ ਸਿੰਘ ਨੂੰ ਕਹਿ ਦਿੰਦਾ ਸੀ, ਮਹਾਰਾਜ ਖਾਲਸੇ ਨੂੰ ਤੋਹਫੇ ਤਫਾਇਤ ਦੇ ਕੇ ਵਾਪਸ ਭੇਜ ਦਿਓ। ਏਦਾਂ ਸਿੰਘਾਂ ਨੇ ਜਦੋਂ ਜਾਣਾ ਦਿੱਲੀ ਨੂੰ ਤੇ ਬਾਬਾ ਬਘੇਲ ਸਿੰਘ ਜੀ ਨੇ ਮੋੜ ਦੇਣਾ।
ਤੋਹਫੋਂ ਤੋਹਫਾਇਤ ਵਜ਼ੀਰ ਪੈ ਪਤਸ਼ਾਹ ਤੋਂ ਦੇਖ ਲਵਾਏ।
ਬਾਦਸ਼ਾਹ ਸੀ ਹਿੰਦੁਸਤਾਨ ਦਾ, ਉਹਦੇ ਕੋਲੋਂ ਖਾਲਸੇ ਕੋਲ ਨਜ਼ਰਾਨਾ ਭੇਜ ਦੇਣਾ, ਵਜ਼ੀਰ ਭੇਜ ਦੇਣੇ, ਉਹਨਾਂ ਵੱਲੋਂ ਨਜ਼ਰਾਨਾ ਭੇਜ ਕੇ ਇੱਦਾਂ ਖਾਲਸੇ ਨੂੰ ਵਾਪਸ ਮੋੜ ਦੇਣਾ।
ਤੋ ਸ਼ਾਹ ਕੇ ਦਿਲ ਇੱਕ ਦਿਨ ਆਏ ਮੁਲਾਕਾਤ ਨਾ ਸਿੰਘ ਕਬ ਭਏ।
ਬਾਦਸ਼ਾਹ ਦੇ ਮਨ ਦੇ ਵਿੱਚ ਇੱਕ ਦਿਨ ਖਿਆਲ ਆਇਆ ਕਿ ਬਾਬਾ ਬਘੇਲ ਸਿੰਘ ਜੀ ਸਾਡਾ ਇੰਨਾ ਖਿਆਲ ਰੱਖਦੇ ਨੇ, ਖਾਲਸੇ ਤੋਂ ਦਿੱਲੀ ਲੁੱਟਣ ਤੋਂ ਉਹਨਾਂ ਨੇ ਬਚਾਈ ਹੋਈ ਹੈ, ਤੇ ਬਾਬਾ ਬਘੇਲ ਸਿੰਘ ਜੀ ਨਾਲ ਕਦੇ ਮੇਰੀ ਆਹਮੋ ਸਾਹਮਣੇ ਮੁਲਾਕਾਤ ਨਹੀਂ ਹੋਈ, ਮੈਂ ਕਦੇ ਉਹਨਾਂ ਨੂੰ ਮਿਲਿਆ ਨਹੀਂ, ਕਦੇ ਉਹਨਾਂ ਦੇ ਦਰਸ਼ਨ ਨਹੀਂ ਕੀਤੇ।
ਜੋ ਮੋਏ ਅੰਬੀਰ ਸਿੰਘ ਪੈ ਜਾਵੇ।
ਜਿਹੜੇ ਮੇਰੇ ਵਜ਼ੀਰ ਨੇ ਉਹ ਜਿਹੜੇ ਬਾਬਾ ਬਘੇਲ ਸਿੰਘ ਜੀ ਦੇ ਕੋਲ ਜਾ ਕੇ ਮੇਰੇ ਵੱਲੋਂ ਮੁਲਾਕਾਤ ਕਰਨ ਲਈ ਬੇਨਤੀਆਂ ਕਰਦੇ ਨੇ।
ਬਹੁਤ ਖੂਬੀ ਉਸ ਮੋਏ ਸੁਣਾਵੇ।
ਜਿੰਨੇ ਵਜ਼ੀਰ ਨੇ ਆ ਕੇ ਮੈਨੂੰ ਬਘੇਲ ਸਿੰਘ ਦੀਆਂ ਬੜੀਆਂ ਖੂਬੀਆਂ ਸੁਣਾਉਂਦੇ ਨੇ, ਬਘੇਲ ਸਿੰਘ ਬਾਰੇ ਦੱਸਦੇ ਨੇ ਕਿ ਬਘੇਲ ਸਿੰਘ ਬੜਾ ਸੂਰਮਾ ਬਹਾਦਰ ਯੋਧਾ, ਬੜਾ ਆਕਰਸ਼ਿਤ ਚਿਹਰਾ ਹੈ ਬਘੇਲ ਸਿੰਘ ਦਾ, ਬੜੀ ਕਸ਼ਿਸ਼ ਹੈ ਉਹਦੇ ਸਰੂਪ ਵਿਚ। ਏਦਾਂ ਉਹ ਆ ਕੇ ਵਜ਼ੀਰ ਮੈਨੂੰ ਬਘੇਲ ਸਿੰਘ ਬਾਰੇ ਦੱਸਦੇ ਨੇ।
ਵਜ਼ੀਰ ਕਲਿਓ ਮੁਲਾਕਾਤ ਠਹਿਰਾਵਨ,
ਕਿਉਂ ਨਾ ਮੈਂ ਵੀ ਉਹਨਾਂ ਦੇ ਦਰਸ਼ਨ ਕਰਾਂ। ਇਹ ਸੋਚ ਕੇ ਬਾਦਸ਼ਾਹ ਨੇ ਉਸ ਵਕਤ ਆਪਣਾ ਇੱਕ ਵਜ਼ੀਰ ਬਾਬਾ ਬਘੇਲ ਸਿੰਘ ਜੀ ਨਾਲ ਮੁਲਾਕਾਤ ਕਰਨ ਵਾਸਤੇ ਭੇਜਿਆ ਹੈ।
ਜਿਮ ਆਵੇ ਤਿਮ ਕਰੋ ਲਿਆਵਣ।
ਵਜ਼ੀਰ ਨੂੰ ਆਖਿਆ ਕਿ ਜਾ ਕੇ ਬਾਬਾ ਬਘੇਲ ਸਿੰਘ ਜੀ ਜਿਵੇਂ ਆਉਂਦੇ ਨੇ ਉਹਨਾਂ ਨੂੰ ਮੇਰੇ ਪਾਸ ਲੈ ਕੇ ਆਓ, ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ।
ਆਏ ਵਜ਼ੀਰ ਕਈ ਤਿਮ ਬਾਤ।
ਵਜ਼ੀਰ ਆਇਆ, ਆ ਕੇ ਬਾਬਾ ਬਘੇਲ ਸਿੰਘ ਜੀ ਨੂੰ ਨਮਸਕਾਰ ਕੀਤੀ ਤੇ ਜਿਵੇਂ ਬਾਦਸ਼ਾਹ ਨੇ ਬੇਨਤੀ ਕੀਤੀ ਸੀ ਬਘੇਲ ਸਿੰਘ ਨੂੰ ਸੁਣਾਈ।
ਸਦਿਓ ਸ਼ਾਹ ਤੁਸਾਂ ਕਰਨ ਮੁਲਾਕਾਤ।
ਕਹਿਣ ਲੱਗਾ ਜਥੇਦਾਰ ਬਾਬਾ ਬਘੇਲ ਸਿੰਘ ਜੀ, ਆਪ ਜੀ ਨੂੰ ਬਾਦਸ਼ਾਹ ਆਪਣੇ ਪਾਸ ਬੁਲਾ ਰਿਹਾ, ਆਪ ਜੀ ਦੀ ਮੁਲਾਕਾਤ ਕਰਨਾ ਚਾਹੁੰਦਾ, ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ।
ਤੋ ਸਿੰਘ ਜੀ ਦਿਓ وزیرہ سنائے ہم کتھن کرن ملاقات ایشائے.
تو بابا بگیل سنگھ جی نے جواب دیتا وزیر نو کہن لگے وزیر صاحب ساڈا بادشاہ نو ملنا بڑا اوکھا ہے بادشاہ دے نال ملاقات کرنی ساڈے واسطے کٹھن ہے
کیا ملتا ہے ہاتھ بند دوئے
کیونکہ جڑے لوگ بادشاہ نو جا کے ملدے نے وہ ہاتھ بن کے انہوں سلام کر کے ملدے نے تے اسی جانا انہوں سلام تھوڑی کرانگے اسی تا کلگی تار دے چرنا چ گرو گرنتھ صاحب دے چرنا چ نمسکار کر دے ہیں کسے بندے اگے نہیں تے انہوں تا جڑے لوگ ملدے نے ہاتھ بن کے ملدے نے
کر ہیں کنسو چک چک جو
اسے انہیں اگے کنسا کر دے نے چک چک کے انہوں سلاما کر دے نے
میں شستر کو ساتھ لے جاوے
پھر وہ دے کل جان واسطے کوئی جڑا بندہ جاندہ وہ اپنے کل شستر نہیں لے جا سکتا وہ دے کل جنے جانا ہے وہ شستر نہیں لے جا سکتا اے بھی وہ دی ہدایت ہے کہ میرے کل کوئی شستر لے کے نہیں آ سکتا
ہم بن شستر نہ پیرے اٹھاوا
تے وزیر صاحب اسی تا شستر تو بنا اپنا پیر بھی نہیں چک دے اسی تا شستر تو بنا اپنا پیر بھی نہیں چک دے انہوں شستر بنا مل نہیں کیویں جاواں گے وہ کہندا جیڑا آوے میرے کول شستر تو بھی ہونا آوے اسی شستر تو بنا اپنا ایک قدم نہیں پٹ دے
ہمارا پنت مد ہے آن میں سر تنو ہتھ ترکن جان
ساڈے پنت وچ آن ہے کہ سکھ سر کٹا لوے پر کسے ترک دے اگے اپنا سر چکاوے نا ساڈے پنت دے وچ آن ہے
دوہرا او ایکل ہم کیا دیکھنو ہم دیکھن خوب سپائے
نالے سانو کلیانو کی ویکھے گا وہ بادشاہ سانو کلیانو کی ویکھے گا جے ویکھنا تے ساڈے نال ساڈے سپاہیاں نو بھی ویکھے ساڈے سوربیر بہادر یودھیاں نو بھی ویکھے
ام کر امری نہ بنے ملاقات پاتشاہے
یودھے کول اپنے سپاہیاں سمیت کوئی جا نہیں سکدا اپنے سنگاں سمیت سورمیاں سمیت اوہدے کول کوئی جا نہیں سکدا اس کر کے ساڈی ملاقات بادشاہ نال نہیں ہو سکدی
جو پئی او فوج ہماری ہے ہتھ واری
اور پھر ساڈی جیڑی فوج ہے وہ ہتھ واری ہے ساڈے سورمے بڑے ججارو یودھے سورمے ہاں نا
مت کر جاوے سوکھواری
اسی جدو جانا تے ساڈی فوج نے بھی نال ہی ہونا پھر دلی وچ کتے ایسا نہ ہوئے کہ انہوں ویکھ کے روح آ جائے وہ موج ہی آنا دے من وچ کتے سنگا دے من وچ موج آ جائے چلو خالسا جی دلی لٹ لیے تے وہ سنگ لٹن لگ پین دلی نو پھر اوکھی ہو جانی ہے پھر اے جدو لٹن لگ پین نا تے پھر نہیں کسے دی من دے
اتی بات جو ہے منظور
اے نہیں گلا بادشاہ نو منظور ہاں نا
ملاقات ہو جاؤ گو ضرور
ساڈی ملاقات او دے نال ضرور ہو جائے گی اسی ضرور او دے نال جا کے ملاقات کر لوانگے
جائے وزیر سب شاہ سنائے اے
سن کے وزیر رام دیال سی اے بادشاہ کڑ گیا بادشاہ نو جا کے نے ساری گل سنائی
کڑیک سوچ دل شاہ بھی آئے
بادشاہ بھی سن کے کڑیک تا سوچی پہ گیا بھی ایداں کیویں ملاں گا بھی شستر پا کے آ گیا پھر اپنے سپاہیاں سمیت آنا میرے کول ایداں کیویں ہو سکدا ہے کدے پہلا ہویا ہی نہیں سی بادشاہ کول تا سارے چک کے آندے تے ہتھیار باہر رکھ کے آندے سن تو کہہ دے تا بڑی بڑی نموشی دی بات ہو گئی ہے میرے واسطے ایک بار تا یہ سوچی پہ گیا
پھر شاہ مقدیو فرمائے جم آکھے تم لیو بڑائے
میرے نے کہہ دیتا کہہ دا جی جمیں بابا جی کہہ دے لیو دن کر دو بابا بگیل سنگھ جی شستر پا کے آن بندوقہ لے کے آن توپہ لے کے آن کوئی گل نہیں نال فوجاں لیاونیاں نے سنگھ لیاونے نے جویں لیاونا چون لیا سکدے نے
ہم دین نگارے اس شتری اسپی
آپ خود انہاں نوں نگارے پیٹ کرانگے کوڑ جڑے کوڑیاں تے وجن والے نگارے نے جاں اونٹھاں تے رکھ کے وجن والے شتری نگارے نے او اسی انہاں نوں دیاں گے
دے مہی راتب سنگ سب بس بے
آنگے اسی انہاں نوں سلامی دیاں گے ਉਹਨਾਂ ਨੂੰ ਵੱਡੇ ਮਰਤਬੇ ਤੇ ਪਦਵੀਆਂ ਵਾਲੇ ਜਿਹੜੇ ਸਾਡੇ ਵਜ਼ੀਰ ਨੇ ਉਹ ਸਲਾਮੀ ਦੇਣਗੇ।
ਸਾਥ ਲਿਆਵੇ ਉਸ ਫੌਜ ਵਿਚਾਰੇ, ਗਲੀ ਕੂਚੇ ਕਿਸ ਕਰੇ ਨਾ ਖੁਆਰੇ।
ਬਾਬਾ ਬਘੇਲ ਸਿੰਘ ਜੀ ਆਪਣੇ ਨਾਲ ਫੌਜ ਵੀ ਲੈ ਆਉਣ, ਪਰ ਮੇਰੀ ਬੇਨਤੀ ਹੱਥ ਚੋ ਜੋੜ ਕੇ ਵੀ ਰਸਤੇ ਚ ਕਿਤੇ ਲੁੱਟ ਮਾਰ ਨਾ ਕਰਨ। ਉਹ ਰਸਤੇ ਵਿਚ ਕਿਤੇ ਤੁਰਕਾਂ ਦੇ ਘਰ ਨੇ, ਰਸਤੇ ਵਿਚ ਮੌਲਵੀਆਂ ਕਾਜ਼ੀਆਂ ਤੇ ਸਿੰਘਾਂ ਨੂੰ ਵੇਖ ਕੇ ਉਨ੍ਹਾਂ ਤੇ ਖਿੱਜ ਚੜ੍ਹਦੀ ਹੈ ਤੇ ਉਨ੍ਹਾਂ ਤੇ ਤਰਸ ਹੀ ਰੱਖਣ, ਦਇਆ ਹੀ ਕਰਕੇ ਆਉਣ।
ਰਾਮ ਦਿਆਲ ਸਦ ਸ਼ਾਹ ਸਮਝਾਇਓ।
ਰਾਮ ਦਿਆਲ ਵਜ਼ੀਰ ਨੂੰ ਸੱਦ ਕੇ ਉਸ ਵਕਤ ਬਾਦਸ਼ਾਹ ਨੇ ਸਮਝਾਇਆ,
ਮੁਲਾਕਾਤ ਕੋ ਦਿਨ ਟਿਕਵਾਇਓ।
ਇਹਦਾ ਮੁਲਾਕਾਤ ਦਾ ਦਿਨ ਮੁਕਰਰ ਕੀਤਾ ਬਾਬਾ ਬਘੇਲ ਸਿੰਘ ਜੀ ਦੇ ਨਾਲ।
ਔਰ ਬਾਤ ਆਇਓ ਸੁਣਾਈ।
ਰਾਮ ਦਿਆਲ ਨੇ ਇੱਕ ਹੋਰ ਗੱਲ ਆ ਕੇ ਸੁਣਾਈ।
ਉਸ ਦਿਨ ਨਜ਼ਰ ਕੋ ਕਸਾਈ ਨਾ ਪਾਏ।
ਕਹਿਣ ਲੱਗਾ ਬਾਦਸ਼ਾਹ ਇਹ ਕਈ ਵੀ ਗੱਲ ਹੈ ਤੇ ਉਸ ਦਿਨ ਜਿਦਨ ਬਾਬਾ ਬਘੇਲ ਸਿੰਘ ਜੀ ਆਉਣਗੇ ਨਾ ਤੇਰੇ ਮਹਿਲ ਤੱਕ ਫੌਜ ਸਮੇਤ, ਉਸ ਦਿਨ ਰਸਤੇ ਵਿਚ ਕੋਈ ਗਊਆਂ ਵੱਢਣ ਵਾਲਾ ਬੁੱਚੜ ਨਜ਼ਰ ਨਹੀਂ ਆਉਣਾ ਚਾਹੀਦਾ, ਕਿਉਂਕਿ ਜੇ ਕੋਈ ਕਸਾਈ ਗਊ ਕੱਟਣ ਵਾਲਾ ਨਜ਼ਰ ਆ ਗਿਆ ਤੇ ਉਹਨਾਂ ਨੇ ਉਹ ਕਸਾਈ ਨੂੰ ਵੱਢਦਿਆਂ ਦੇਰੀ ਨਹੀਂ ਲਾਉਣੀ, ਕੋਈ ਬੁੱਚੜ ਨਜ਼ਰ ਨਹੀਂ ਆਉਣਾ ਚਾਹੀਦਾ।
ਦੋਹੇਰਾ ਦੇਖ ਸਿੰਘ ਉਸ ਮਾਰੇ ਮਤ ਗੰਗੋ ਹੋ ਜਾਏ।
ਜੇ ਕੋਈ ਬੁੱਚੜ ਦਿਸ ਗਿਆ ਉੱਥੇ ਗਊ ਵੱਢਦਾ ਤੇ ਵੇਖਦਿਆਂ ਸਿੰਘਾਂ ਨੇ ਉਹਨੂੰ ਮਾਰ ਮੁਕਾਉਣਾ ਤੇ ਉੱਥੇ ਦੰਗਾ ਹੋ ਜਾਣਾ, ਲੜਾਈ ਹੋ ਜਾਣੀ ਹੈ, ਮੁਲਾਕਾਤ ਦੀ ਬਜਾਏ ਕੁਝ ਹੋਰ ਹੀ ਹੋ ਜਾਏਗਾ।
ਦਿਨ ਨੇ ਆਵੇ ਬਾਜ਼ਾਰ ਮਦ ਸ਼ਾਹੂ ਕੋ ਗਯੋ ਫਿਰਾਏ।
ਬਾਦਸ਼ਾਹ ਨੇ ਹੁਕਮ ਫਰਵਾ ਦਿੱਤਾ ਕਿ ਜਿਸ ਦਿਨ ਬਾਬਾ ਬਘੇਲ ਸਿੰਘ ਜੀ ਨੇ ਮੇਰੇ ਨੂੰ ਮਿਲਣ ਆਉਣਾ ਉਸ ਦਿਨ ਕੋਈ ਬੁੱਚੜ ਦਿਨ ਦੇ ਸਮੇਂ ਬਾਜ਼ਾਰ ਚ ਨਜ਼ਰ ਨਹੀਂ ਆਉਣਾ ਚਾਹੀਦਾ, ਕਿਸੇ ਬੁੱਚੜ ਦੀ ਦੁਕਾਨ ਨਜ਼ਰ ਨਹੀਂ ਆਉਣੀ ਚਾਹੀਦੀ। ਗਊਆਂ ਵੱਢ ਕੇ ਲਟਕਾਈਆਂ ਹੁੰਦੀਆਂ ਸੀ ਮਾਸ ਵੇਚਣ ਨੂੰ, ਕਹਿੰਦੇ ਉਸ ਦਿਨ ਕੋਈ ਬੁੱਚੜ ਨਜ਼ਰ ਨਹੀਂ ਆਉਣਾ ਚਾਹੀਦਾ ਬਾਜ਼ਾਰ ਵਿਚ।
ਆਏ ਰਾਮ ਦਿਆਲ ਸਭ ਸਿੰਘ ਜੀ ਸੁਣਾਇਓ।
ਇਹ ਸਾਰਾ ਪ੍ਰਬੰਧ ਕਰਕੇ ਰਾਮ ਦਿਆਲ ਦੀਵਾਨ ਇਹ ਬਾਬਾ ਬਘੇਲ ਸਿੰਘ ਜੀ ਦੇ ਕੋਲ ਸਬਜ਼ੀ ਮੰਡੀ ਪਹੁੰਚਿਆ।
ਲੈਣ ਵਜ਼ੀਰ ਉਸ ਪ੍ਰਾਤੇ ਆਇਓ।
ਅਗਲੇ ਦਿਨ ਵਜ਼ੀਰ ਆਪ ਬਾਬਾ ਬਘੇਲ ਸਿੰਘ ਜੀ ਨੂੰ ਲੈਣ ਵਾਸਤੇ ਆਇਆ।
ਕਈ ਵਜ਼ੀਰ ਸਭ ਸਿੰਘ ਜੀ ਪਾਸੋਂ ਆਏ।
ਕਈ ਵਜ਼ੀਰ ਆਏ ਚੱਲ ਕੇ ਬਾਬਾ ਬਘੇਲ ਸਿੰਘ ਜੀ ਨੂੰ ਜੀਓ ਆਇਆ ਕਹਿਣ ਵਾਸਤੇ, ਸਵਾਗਤ ਕਰਨ ਲਈ, ਨਾਲ ਲਿਜਾਣ ਲਈ।
ਜੇ ਮਨ ਮਾਨੈ ਤਿਮ ਚੜਿਓ ਧਾਏ।
ਜਿਵੇਂ ਬਾਬਾ ਬਘੇਲ ਸਿੰਘ ਜੀ ਦਾ ਮਨ ਮੰਨਿਆ ਉਸੇ ਤਰ੍ਹਾਂ ਆਪਣੀ ਮਰਜ਼ੀ ਨਾਲ ਸਵੈ ਇੱਛਾ ਨਾਲ ਚੜ ਕੇ ਗਏ ਹਨ।
ਤੋ ਸਿੰਘ ਫੌਜ ਥੋੜੀਓ ਚੜਾਈ।
ਬਾਬਾ ਬਘੇਲ ਸਿੰਘ ਜੀ ਨੇ ਵੇਖਿਆ ਕਿ ਜੇ ਤੁਰ ਕੇ ਇੰਨਾ ਸਤਿਕਾਰ ਕਰਦਾ ਤੇ ਅਸੀਂ ਵੀ ਸਾਰੀ ਫੌਜ ਨਾ ਲੈ ਕੇ ਜਾਈਏ, ਤੋ ਬਾਬਾ ਜੀ ਨੇ ਕੁਝ 94 ਸਿੰਘ ਜਿਹੜੇ ਸਨ ਉਹ ਨਾਲ ਲਏ।
ਸਦ ਸਰਦਾਰ ਸਭ ਲਏ ਸਮਝਾਏ।
ਚੰਗੇ ਸਰਦਾਰ ਯੋਧੇ ਸਨ ਉਹ ਬਾਬਾ ਬਘੇਲ ਸਿੰਘ ਜੀ ਨੇ ਸੱਦ ਕੇ ਸਮਝਾ ਲਏ।
ਤੋ ਸਿੰਘ ਜੀ ਫੌਜ ਦਈ ਤੁਰਾਏ।
ਬਾਬਾ ਜੀ ਨੇ ਫੌਜ ਸਾਰੀ ਜਿਹੜੀ ਕੁਝ ਕਸੂਰਮਿਆਂ ਦੀ ਨਾਲ ਤੋੜ ਲਈ।
ਮੂਰੇ ਨਕੀਬ ਤੋਂ ਬੋਲ ਤੋਂ ਜਾਏ।
ਅੱਗੇ ਅੱਗੇ ਨਕੀਬ ਬੋਲਦੇ ਜਾ ਰਹੇ ਨੇ ਬਾਬਾ ਬਘੇਲ ਸਿੰਘ ਜੀ ਬਾਦਸ਼ਾਹ ਦਾ ਸਰੂਪ ਹੋ ਕੇ ਜਾ ਰਹੇ ਨੇ।
ਔਰ ਹਲਕਾਰੇ ਚੋਬਦਾਰ ਕਨੇ।
ਹਲਕਾਰੇ ਚੋਬਦਾਰ ਚੋਭਾ ਲੈ ਕੇ ਤੁਰੇ ਜਾ ਰਹੇ ਨੇ। ਇੰਨਾ ਸ਼ਾਨੋ ਸ਼ੌਕਤ ਨਾਲ ਰਾਜਸੀ ਠਾਠ ਦੇ ਨਾਲ ਬਾਬਾ ਬਘੇਲ ਸਿੰਘ ਜੀ ਨੂੰ ਲਿਜਾਇਆ ਜਾ ਰਿਹਾ।
ਅੱਗੇ ਅੱਗੇ ਸਿੰਘ ਸੋ ਜਾਏ ਪਨੇ।
ਅੱਗੇ ਅੱਗੇ ਸਿੰਘ ਜਿਹੜੇ ਨੇ ਉਹ ਤੁਰੇ ਜਾ ਰਹੇ ਹਨ।
ਅਤਰ ਪਤਰ ਸਿਰ ਸਿੰਘ ਜੀ ਛਾਜੈ।
ਬਾਬਾ ਬਘੇਲ ਸਿੰਘ ਦੇ ਸਿਰ ਤੇ ਛਤਰ ਝੂਲਦਾ ਜਾ ਰਿਹਾ, ਸੂਰਜ ਮੁਖੀਆਂ ਨਾਲ ਜਾ ਰਹੀਆਂ ਹਨ।
ਚੰਦ ਸੂਰਜ ਕੀ ਰਿਸ਼ਮ ਬਿਰਾਜੈ।
ਚੰਦਰਮਾ ਤੇ ਸੂਰਜ ਦੀਆਂ ਜਿਵੇਂ ਰਿਸਮਾਂ ਬਿਰਾਜਦੀਆਂ ਨੇ ਏਦਾਂ ਚਮਕ ਹੈ ਨਾਲ।
ਅੱਗੇ ਪੱਟ ਬਿਰਦਾਵਲ ਪੜਦੇ ਜਾਏ।
ਪੱਟ ਬਿਰਦਾਵਲ ਪੜਦੇ ਜਾ ਰਹੇ ਨੇ ਜੋ ਮਹਾਰਾਜਿਆਂ ਮਹਾਰਾਜਿਆਂ ਦੀ ਸੋਭਾ ਚ ਨਹੀਂ ਪੜਦੇ, ਏਦਾਂ ਅੱਗੇ ਅੱਗੇ ਪੱਟ ਪੜਦੇ ਜਾ ਰਹੇ ਨੇ ਬਾਬਾ ਬਘੇਲ ਸਿੰਘ ਜੀ ਦੀ ਸਿਫਤ ਵਿਚ ਬੜੇ ਛੰਦ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਮਹਿਮਾ ਮਾਏ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਮਹਿਮਾ ਕਰਦੇ ਜਾ ਰਹੇ ਨੇ ਪੱਟ।
ਤੁਰਿਓ ਸਿੰਘ ਚੜ ਫੀਲ ਅੰਬਾਰੀ।
ਬਾਬਾ ਬਘੇਲ ਸਿੰਘ ਜੀ ਹਾਥੀ ਤੇ ਸਵਾਰ ਹੋ ਕੇ ਚੱਲੇ ਨੇ, ਬੜੀ ਸੋਹਣੀ ਅੰਬਾਰੀ ਪਾਈ ਹੋਈ, ਸੋਨੇ ਦੀ ਅੰਬਾਰੀ, ਉਹਦੇ ਵਿਚ ਬਾਬਾ ਬਘੇਲ ਸਿੰਘ ਜੀ ਵੀਰ ਆਸਣ ਲਾ ਕੇ ਬੈਠੇ ਜਾ ਰਹੇ ਨੇ।
ਲੈ ਚੋਰ ਗੋਲ ਚਿਲ ਮਿਲ ਕਾਰੇ,
ਤੇ ਛਤਰ ਝੁਲਦਾ ਜਾ ਰਿਹਾ, ਚਿਲ ਮਿਲ ਚਿਲ ਮਿਲ ਕਰਦਾ ਜਾ ਰਿਹਾ।
ਘੋੜੇ ਕੋਤਲ ਅਗੇ ਤੁਰਾਏ,
ਕੋਤਲ ਘੋੜੇ ਬੜੇ ਤੇਜ਼ੀ ਨਾਲ ਚੱਲਣ ਵਾਲੇ, ਜਿਹੜੇ ਹਲਕਾਰੇ ਜਾਂਦੇ ਨੇ ਨਾ ਖਬਰਾਂ ਦੇਣ ਵਾਸਤੇ, ਉਹਨਾਂ ਕੋਲੇ ਘੋੜੇ ਹੁੰਦੇ ਨੇ, ਉਹ ਘੋੜੇ ਅੱਗੇ ਅੱਗੇ ਸਿੰਘ ਜੀ ਦੇ ਤੋਰੇ ਜਾ ਰਹੇ ਨੇ।
ਜਿਸੀ ਤੋਰ ਸਿੰਘ ਦਲੈ ਰਖਾਏ,
ਉਹ ਜੇ ਸੋਹਣੇ ਘੋੜੇ ਬਾਬਾ ਬਘੇਲ ਸਿੰਘ ਜੀ ਆਪਣੇ ਨਾਲ ਰੱਖਦੇ ਨੇ, ਉਹ ਘੋੜੇ ਅੱਗੇ ਤੁਰੇ ਜਾ ਰਹੇ ਨੇ।
ਦੋਹੇਰਾ ਇਸੀ ਤੋਰ ਜਾਏ ਪਹੁੰਚਿਓ ਬੜੇ ਕਿਲੇ ਕੇ ਪਾਤ,
ਔਰ ਨਾਲ ਬੜੇ ਸ਼ਾਹੀ ਠਾਠ ਨਾਲ ਬਾਬਾ ਬਘੇਲ ਸਿੰਘ ਜੀ ਰਾਜਸੀ ਠਾਠ ਨਾਲ ਹਾਥੀ ਤੇ ਸਵਾਰ ਹੋ ਕੇ ਰਾਜੇ ਦੇ ਵੱਡੇ ਕਿਲੇ ਚ ਪਹੁੰਚੇ ਹਨ।
ਵਜ਼ੀਰ ਸੋ ਅੱਗਿਓ ਸ਼ਾਹ ਗਲਿਓ ਇਸਤਕਬਾਲ ਕਰਨ ਖਾਸ,
ਜਿਹੜਾ ਸਭ ਤੋਂ ਵੱਡਾ ਵਜ਼ੀਰ ਸੀ ਬਾਦਸ਼ਾਹ ਦਾ, ਵਜ਼ੀਰ ਨੇ ਉਹਨੂੰ ਬਾਹਰ ਭੇਜਿਆ ਕਿਲੇ ਤੋਂ, ਬਾਬਾ ਬਘੇਲ ਸਿੰਘ ਜੀ ਦਾ ਸਵਾਗਤ ਕਰਨ ਵਾਸਤੇ ਅੱਗੇ ਭੇਜਿਆ ਹੈ।
ਚੌਪਏ ਤੈ ਸਿੰਘ ਜੀ ਦਿਓ ਹਸਤੀ ਛੋਰੇ,
ਹਾਥੀ ਪੂਰਾ ਅੰਦਰ ਤੱਕ ਨਹੀਂ ਜਾਂਦਾ ਕਿਲੇ ਦੇ, ਜਿੱਥੇ ਤੱਕ ਹਾਥੀ ਜਾਂਦਾ ਸੀ ਲੈ ਕੇ ਗਏ, ਫਿਰ ਉਥੋਂ ਉਤਰ ਗਏ ਹਾਥੀ ਤੋਂ।
ਤੋ ਚੜ ਤੁਰਿਓ ਨਿਜ ਖਾਸ ਘੋੜੇ,
ਆ ਜਿਹੜਾ ਖਾਸ ਘੋੜਾ ਸੀ ਬਾਬਾ ਬਘੇਲ ਸਿੰਘ ਜੀ ਦਾ, ਬੜਾ ਬਲਵਾਨ ਲੈ ਲੈ ਕਰਦਾ ਬਿਜਲੀ ਵਾਂਗੂ ਚਮਕਦਾ ਘੋੜਾ, ਉਹਦੇ ਤੇ ਬਾਬਾ ਬਘੇਲ ਸਿੰਘ ਜੀ ਸਵਾਰ ਹੋਏ।
ਚੜੇ ਚੜਾਏ ਬੜੇ ਮੱਦ ਕਿਲੇ,
ਚੜੇ ਚੜਾਏ ਬੜੇ ਸ਼ਾਹੀ ਠਾਠ ਨਾਲ ਕਿਲੇ ਦੇ ਵਿੱਚ ਵੜੇ ਹਨ।
ਉਤੇ ਜਨਕ ਤੇ ਅੱਗੋਂ ਰਲ ਮਿਲੇ,
ਜਿੰਨੇ ਕ ਅੱਗੇ ਲੋਕ ਸਨ ਬਾਦਸ਼ਾਹੀ ਦੇ, ਉਹ ਸਾਰੇ ਅੱਗੇ ਆ ਕੇ ਬਾਬਾ ਬਘੇਲ ਸਿੰਘ ਜੀ ਨੂੰ ਮਿਲੇ ਹਨ।
ਟੋਏ ਮੇਰਾ ਲੈ ਵਜ਼ੀਰ ਖੜਾਏ,
ਵਜ਼ੀਰਾਂ ਨੇ ਕੋੜ ਹੋ ਕੇ ਟੁੱਕ ਕੇ ਘੋੜਾ ਦੀਆਂ ਰਕਾਬਾਂ ਪਕੜੀਆਂ, ਬਾਬਾ ਬਘੇਲ ਸਿੰਘ ਜੀ ਦੇ ਚਰਨਾਂ 'ਚ ਹੱਥ ਰੱਖ ਕੇ, ਉਹ ਵੱਡੇ ਵੱਡੇ ਵਜ਼ੀਰ ਬਾਬਾ ਬਘੇਲ ਸਿੰਘ ਜੀ ਨੂੰ ਘੋੜੇ ਤੋਂ ਥੱਲੇ ਉਤਾਰ ਰਹੇ ਹਨ।
ਭਲੀ ਠੋਰ ਲਿਓ ਸਿੰਘ ਉਤਰਾਏ,
ਜਿਹੜੀ ਬੜੀ ਸਭ ਤੋਂ ਸ੍ਰੇਸ਼ਟ ਜਗ੍ਹਾ ਜਿੱਥੇ ਬਾਦਸ਼ਾਹ ਆ ਕੇ ਉਤਰਦਾ ਸੀ ਅੰਦਰ ਤੱਕ, ਉਥੇ ਬਾਬਾ ਬਘੇਲ ਸਿੰਘ ਜੀ ਨੂੰ ਉਤਰਾਇਆ ਹੈ।
ਸਿੰਘ ਜੀ ਸਾਥ ਸਰਦਾਰ ਲੈ ਗਏ,
ਜਿਹੜੇ ਚੰਗੇ ਜਰਨੈਲ ਸਰਦਾਰ ਸਨ ਬਾਬਾ ਬਘੇਲ ਸਿੰਘ ਜੀ ਨੇ ਉਹਨਾਂ ਨੂੰ ਆਪਣੇ ਨਾਲ ਲਿਆ ਹੈ।
ਦੁਲਚਾ ਸਿੰਘ ਸੱਦਾ ਸਿੰਘ ਜੋਏ,
ਜਥੇਦਾਰ ਦੁਲਚਾ ਸਿੰਘ ਜੀ, ਜਥੇਦਾਰ ਸੱਦਾ ਸਿੰਘ ਜੀ ਨੂੰ ਨਾਲ ਲਿਆ ਹੈ।
ਔਰ ਫੌਜ ਰੱਖ ਚੜੀ ਚੜਾਈ,
ਬਾਕੀ ਫੌਜ ਜਿਹੜੀ ਉਹ ਚੜੀ ਚੜਾਈ ਰੱਖੀ ਕਿ ਤੁਸੀਂ ਤਿਆਰ ਬਰ ਤਿਆਰ ਰਹਿਣਾ। ਵੇਖੋ ਬਾਬਾ ਬਘੇਲ ਸਿੰਘ ਜੀ ਹਾਲਾਂਕਿ ਤੁਰਕ ਸਾਰੇ ਦਬਦੇ ਨੇ, ਫਿਰ ਵੀ ਆਪਣੀ ਤਿਆਰੀ ਪੂਰੀ ਰੱਖ ਕੇ ਗਏ ਨੇ, ਫੌਜ ਬਾਹਰ ਤਿਆਰ ਰੱਖੀ ਹੈ।
ਪੰਜ ਸੱਤ ਸਰਦਾਰ ਲੈ ਉਤਰਾਏ,
ਸੱਤ ਸਰਦਾਰਾਂ ਨੂੰ ਆਪਣੇ ਨਾਲ ਉਤਰਾਇਆ ਹੈ।
ਸ਼ਸਤਰ ਬਸਤਰ ਤੈ ਕਿਸੇ ਕਸਾਏ,
ਇਸ ਤਰ੍ਹਾਂ ਸ਼ਸਤਰਾਂ ਬਸਤਰਾਂ ਸਮੇਤ ਬੰਦੂਕਾਂ ਤਮੰਚੇ ਨੇਜੇ ਬਰਛੇ ਤਲਵਾਰਾਂ ਨਾਲ ਲੈ ਕੇ ਗਏ ਹਨ।
ਬੇਸ਼ੱਕ ਸ਼ਾਹ ਵੱਲ ਤੁਰਤੇ ਗਏ,
ਚੱਕ ਹੋ ਕੇ ਨਿਡਰ ਹੋ ਕੇ ਬਾਦਸ਼ਾਹ ਵੱਲ ਬਿਨਾਂ ਰੋਕ ਟੋਕ ਤੋਂ ਗਏ ਹਨ।
ਅੱਗੇ ਸ਼ਾਹ ਖੂਬ ਲਾਈ ਕਚਹਿਰੇ,
ਬਾਦਸ਼ਾਹ ਨੇ ਪੂਰੀ ਕਚਹਿਰੀ ਸਜਾਈ ਹੋਈ ਹੈ।
ਹਿੰਦੂ ਤੁਰਕ ਬੈਠੇ ਨਿਜ ਨਿਜ ਠਹਿਰੇ,
ਜਿੰਨੇ ਹਿੰਦੂ ਤੁਰਕ ਉਹਦੇ ਵਜ਼ੀਰ ਅਹਿਲਕਾਰ ਅਫਸਰਾਨ ਸਨ, ਸਾਰੇ ਆਪੋ ਆਪਣੀਆਂ ਥਾਵਾਂ ਤੇ ਬੈਠੇ ਹੋਏ ਨੇ।
ਤੈ ਹਿੰਦੂਆਂ ਸ਼ਾਹ ਫੁਰਮਾਇਓ, ਅੱਗੇ ਸਿੰਘਨ ਤੁਮ ਫਤਿਹ ਬੁਲਾਇਓ,
ਜਿਹੜੇ ਉੱਥੇ ਹਿੰਦੂ ਬੈਠੇ ਸੀ ਇਹਦੀ ਕਚਹਿਰੀ ਵਿੱਚ, ਵਜ਼ੀਰ ਅਫਸਰ ਹਿੰਦੂ ਵੀ ਸਨ, ਬਾਦਸ਼ਾਹ ਨੇ ਉਹਨਾਂ ਨੂੰ ਕਿਹਾ ਕਿ ਜਦੋਂ ਬਾਬਾ ਜੀ ਆਉਣਗੇ ਨਾ ਬਾਬਾ ਬਘੇਲ ਸਿੰਘ ਜੀ, ਤੇ ਤੁਸੀਂ ਉਹਨਾਂ ਨੂੰ ਸਭ ਨੇ ਹੱਥ ਜੋੜ ਕੇ ਫਤਿਹ ਬੁਲਾਉਣੀ ਹੈ, ਕਿਉਂਕਿ ਤੁਹਾਨੂੰ ਮਰਿਆਦਾ ਦਾ ਪਤਾ ਵੀ ਫਤਿਹ ਕਿਵੇਂ ਬੁਲਾਉਣੀ ਹੈ।
ਦੋਹੇਰਾ ਤੋ ਦੁਲਚੈ ਸਿੰਘ ਆਖਿਓ ਰਾਮ ਦਿਆਲ ਸਮਝਾਏ,
ਉਸ ਵਕਤ ਦੁਲਚਾ ਸਿੰਘ ਨੇ ਰਾਮ ਦਿਆਲ ਨੂੰ ਕਿਹਾ,
ਤੂੰ ਤੋ ਆਪਣ ਵੱਲ ਤੇ ਕੁੰਸੋ ਕਰ ਤੋ ਜਾਏ,
ਕਹਿੰਦੇ ਰਾਮ ਦਿਆਲ ਤੂੰ ਕੁੰਸ ਕਰਦਾ ਜਾਣਾ ਨਾਲ ਬਾਦਸ਼ਾਹ ਦੇ, ਤੂੰ ਕਰਦਾ ਜਾ, ਪਰ ਸਿੰਘ ਤਾਂ ਤਿਆਰ ਪਰ ਤਿਆਰ ਹੋ ਕੇ ਜਾਣਗੇ।
ਪਏ ਹੱਥ ਕਮਾਨ ਸਿਰਦਾਰ ਲਈ,
ਖਾਲਸਾ ਜੀ ਸਭਾ ਵਿਚ ਜਿੰਨੇ ਉਸ ਵੇਲੇ ਸਲਾਮੀ ਦਿੱਤੀ ਗਈ ਬਾਬਾ ਬਘੇਲ ਸਿੰਘ ਜੀ ਨੂੰ, ਸਲਾਮੀ ਦੇਣ ਵਾਸਤੇ ਉਸ ਵਕਤ ਸਾਰਿਆਂ ਨੇ ਤਿਆਰੀ ਕੀਤੀ, ਸਭ ਨੇ ਹੱਥ ਵਿਚ ਕਮਾਨ ਪਕੜੀ ਹੋਈ ਹੈ।
ਚਲੇ ਸਨਮੁਖ ਹੋਏ ਪਤਸ਼ਾਹ ਪਈ,
ਇਹਨਾਂ ਬਾਦਸ਼ਾਹ ਦੇ ਕੋਲ ਬਾਬਾ ਬਘੇਲ ਸਿੰਘ ਜੀ ਅੱਗੇ ਵਧਦੇ ਜਾ ਰਹੇ ਨੇ।
ਇਕ ਵੱਲ ਰਾਮ ਦਿਆਲ ਦੁਈ ਵੱਲ ਵਜ਼ੀਰ।
ਬਾਬਾ ਜੀ ਦੇ ਇੱਕ ਪਾਸੇ ਰਾਮ ਦਿਆਲ ਹੈ ਤੇ ਦੂਜੇ ਪਾਸੇ ਵੱਡਾ ਖਾਸ ਵਜ਼ੀਰ ਹੈ।
ਕਰਤ ਕੁੰਨਸ ਤੁਰੇ ਆਪਣੇ ਤਸਵੀਰ,
ਆਪਣੇ ਢੰਗ ਨਾਲ ਬਾਦਸ਼ਾਹ ਨੂੰ ਕੁੰਨਸ ਕਰਦੇ ਜਾ ਰਹੇ ਨੇ।
ਉਤ ਵੱਲ ਹਿੰਦੂ ਗੁਰਫਤਿਹ ਬੁਲਾਵੇ,
ਜਿੰਨੇ ਹਿੰਦੂ ਸਨ ਸਭਾ ਦੇ ਵਿਚ, ਬਾਬਾ ਬਘੇਲ ਸਿੰਘ ਜੀ ਜਦੋਂ ਕਚਹਿਰੀ ਵਿਚ ਆਉਂਦੇ ਤੇ ਉਹ ਸਾਰੇ ਫਤਿਹ ਬੁਲਾਉਂਦੇ ਨੇ।
ਪੂਜੈ ਸੁਣ ਸੁਨ ਸਿੰਘ ਅੱਗਿਓਂ ਮਨਾਵੇ,
ਅੱਗੋਂ ਸਿੰਘ ਸੁਣ ਸੁਣ ਕੇ ਗੱਜ ਕੇ ਜਵਾਬ ਦਿੰਦੇ ਹਨ।
ਰਾਮ ਦਿਆਲ ਕੁੰਨਸ ਜਾਏ ਕਰੇ,
ਤਾਂ ਰਾਮ ਦਿਆਲ ਨੇ ਜਾ ਕੇ ਕੁੰਨਸ ਕੀਤੀ ਹੈ ਬਾਦਸ਼ਾਹ ਨੂੰ।
ਸਿੰਘ ਜੀ ਮੁਖੋਂ ਗੁਰ ਫਤਿਹ ਉਚਰੇ,
ਬਾਬਾ ਬਘੇਲ ਸਿੰਘ ਜੀ ਬਾਦਸ਼ਾਹ ਕੋਲ ਗਏ ਤੇ ਕੋਲ ਜਾ ਕੇ ਬਾਬਾ ਜੀ ਨੇ ਫਤਿਹ ਬੁਲਾਈ ਹੈ।
ਦੁਇਰਾ ਦੇਖ ਸ਼ਾ ਬੋ ਖੁਸ਼ ਬਯੋ, ਸਦ ਵਜ਼ੀਰ ਕਈ ਸਮਝਾਏ।
ਬਾਦਸ਼ਾਹ ਨੇ ਵੇਖ ਕੇ ਬੜੀ ਖੁਸ਼ੀ ਮਨਾਈ, ਬਾਬਾ ਬਘੇਲ ਸਿੰਘ ਦਾ ਪ੍ਰਤਾਪ ਵੇਖ ਕੇ ਇਹਨੇ ਉਸੇ ਵਕਤ ਵਜ਼ੀਰ ਨੂੰ ਸੱਦ ਕੇ ਸਮਝਾਇਆ।
ਸਿੰਘ ਕੋ ਕੁਰਸੀ ਤੁਮ ਦਿਓ ਔਰ ਅਮੀਰਾ ਤੇ ਦਿਵਾਏ,
ਕਹਿਣ ਲੱਗਾ ਵਜ਼ੀਰ ਨੂੰ ਕਿ ਬਾਬਾ ਬਘੇਲ ਸਿੰਘ ਜੀ ਨੂੰ ਬੈਠਣ ਵਾਸਤੇ ਕੁਰਸੀ ਤੂੰ ਅੱਗੇ ਆਫਰ ਕਰਨੀ ਹੈ ਕਿ ਤੂੰ ਆਪ ਖੁਦ ਕੁਰਸੀ। ਇਹਨੇ ਵੀ ਕਿਸੇ ਨੌਕਰ ਨੂੰ ਕਹਿਣਾ, ਵਜ਼ੀਰ ਨੂੰ ਆਪਣੇ ਖਾਸ ਨੂੰ ਕਿਹਾ ਕਿ ਤੂੰ ਆਪ ਖੁਦ ਬਾਬਾ ਜੀ ਨੂੰ ਕੁਰਸੀ ਭੇਟ ਕਰਨੀ ਹੈ ਬੈਠਣ ਵਾਸਤੇ।
ਔਰ ਅਮੀਰਾ ਤੇ ਦਿਵਾਏ,
ਬਾਕੀ ਜਿਹੜੇ ਹੋਰ ਅਮੀਰ ਨੇ ਉਹਨਾਂ ਨੂੰ ਵੀ ਨਾਲ ਲਾਣਾ ਕਿ ਉਹ ਸਤਿਕਾਰ ਦੇ ਨਾਲ ਬਾਬਾ ਬਘੇਲ ਸਿੰਘ ਜੀ ਨੂੰ ਬਿਠਾਉਣ।
ਜੋ ਪਈ ਸਿੰਘ ਜੀ ਸ਼ਾਹੇ ਕਮਾਨ ਦਿਵਾਏ,
ਔਰ ਇਸ ਤਰ੍ਹਾਂ ਸਿੰਘ ਜੀ ਨੂੰ ਬਿਠਾ ਕੇ ਫਿਰ ਉਹਨਾਂ ਨੂੰ ਜਿਹਨੂੰ ਗਾਰਡ ਆਫ ਆਨਰ ਕਹਿੰਦੇ ਨੇ, ਸਲਾਮੀ ਕਹਿੰਦੇ ਨੇ, ਉਹ ਸਲਾਮੀ ਦਵਾਈ ਗਈ।
ਲਈ ਸ਼ਾਹ ਦੋਵੇਂ ਹੱਥ ਉਠਾਏ,
ਬਾਬਾ ਬਘੇਲ ਸਿੰਘ ਜੀ ਨੇ ਆਪਣੇ ਦੋਵੇਂ ਹੱਥ ਚੁੱਕ ਕੇ ਇਹਨਾਂ ਦੀ ਇਹ ਜਿਹੜੀ ਸਲਾਮੀ ਸੀ ਉਹ ਪ੍ਰਵਾਨ ਕੀਤੀ ਹੈ।
ਸ਼ਾਹ ਹੱਥ ਕੁਰਸੀ ਵੱਲ ਕਰਿਓ,
ਬਾਦਸ਼ਾਹ ਨੇ ਵੀ ਹੱਥ ਉਤਾਂਹ ਕਰਕੇ ਹੱਥ ਜੋੜ ਕੇ ਬਾਬਾ ਜੀ ਨੂੰ ਸਲਾਮੀ ਕੀ ਦਿੱਤੀ ਹੈ।
ਪਰ ਸਨਮੁਖ ਸਿੰਘ ਅੱਗੇ ਬਹਿ ਰਹੇ ਹੋ,
ਉਹਨੇ ਤਾਂ ਕੁਰਸੀ ਦਿੱਤੀ ਕਿ ਬਾਬਾ ਜੀ ਨੂੰ ਸਾਈਡ ਤੇ ਇੱਕ ਪਾਸੇ ਬਿਠਾਵਾਂਗਾ ਅੱਗੇ, ਪਰ ਬਾਬਾ ਜੀ ਸਨਮੁਖ ਆ ਕੇ ਬੈਠੇ ਬਘੇਲ ਸਿੰਘ ਜੀ।
ਖੈਰ ਖਰੀਏ ਤੋਂ ਪੁੱਛੀ ਪਾਤਸ਼ਾਹੇ,
ਸਾਹਮਣੇ ਬੈਠੇ ਨੇ ਬਾਦਸ਼ਾਹ ਨੇ ਖੈਰ ਖਰੀਏ ਪੁੱਛੀ ਹੈ, ਬਾਬਾ ਬਘੇਲ ਸਿੰਘ ਜੀ ਨੇ ਵੀ ਕੁਝ ਸਵਾਲ ਜਵਾਬ ਕੀਤੇ ਹਨ।
ਕਰੀ ਗੱਲਾਂ ਜੋ ਦੋਸਤੀ ਰਾਏ,
ਮਿੱਤਰਤਾਨੇ ਦੀਆਂ ਗੱਲਾਂ ਹਨ, ਮਿੱਤਰਾਨੇ ਗੱਲਾਂ ਹਨ, ਉਹ ਗੱਲਾਂ ਕੀਤੀਆਂ ਦੋਵਾਂ ਪਾਸਿਓਂ।
ਔਰ ਸਰਦਾਰਨ ਕੋ ਦਿਵਾਈ ਕਮਾਨ,
ਬਾਦਸ਼ਾਹ ਨੇ ਹੋਰ ਵੀ ਜਿੰਨੇ ਸਰਦਾਰ ਸਨ ਇੱਥੇ ਬੈਠੇ ਹੋਏ ਉਹਨਾਂ ਨੂੰ ਵੀ ਕਮਾਨ ਦਵਾਈ ਹੈ।
ਦਿਵਾਈ ਕੁਰਸੀ ਦਿਓ ਬਹੁਮਾਨ,
ਔਰ ਇਸ ਤਰ੍ਹਾਂ ਸਭ ਨੂੰ ਕੁਰਸੀਆਂ ਦਵਾਈਆਂ, ਔਰ ਬੜਾ ਮਾਣ ਬੜਾ ਸਤਿਕਾਰ ਸਭ ਨੂੰ ਦਿੱਤਾ ਗਿਆ ਬਾਬਾ ਬਘੇਲ ਸਿੰਘ ਜੀ ਦੇ ਸਮੇਤ।
ਔਰ ਬਾਤ ਸਭ ਹੀ ਲਿਖੀ ਗ੍ਰੰਥ ਤੁਰਤ ਬੋ ਵੱਧ ਜਾਏ,
ਸਾਰੀਆਂ ਗੱਲਾਂ ਲਿਖਣ ਲੱਗੀਏ ਕਿ ਕਿਵੇਂ ਕਿਵੇਂ ਬਾਬਾ ਬਘੇਲ ਸਿੰਘ ਜੀ ਨੂੰ ਉਨ੍ਹਾਂ ਨੇ ਖਿਲਤਾਂ ਭੇਟ ਕੀਤੀਆਂ, ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਭੇਟ ਕੀਤੀਆਂ। ਕਹਿੰਦੇ ਜੋ ਸਾਰੀਆਂ ਗੱਲਾਂ ਲਿਖਣ ਲੱਗੀਏ ਤੇ ਬਹੁਤ ਵਿਸਥਾਰ ਹੋ ਜਾਏਗਾ।
ਸ਼ਾਹੀ ਮਰਤਾ ਮਰਾਤਬ ਬੋ ਬਡੋ ਸੋ ਸਿੰਘ ਜੀ ਦਿਓ ਪਾਤਸ਼ਾਹੇ,
ਸ਼ਾਹੀ ਮਰਤਬਾ ਹੈ ਉਹ ਸਿੰਘ ਜੀ ਨੂੰ ਬਾਬਾ ਬਘੇਲ ਸਿੰਘ ਜੀ ਨੂੰ ਪ੍ਰਾਪਤ ਹੋਇਆ ਹੈ। ਬੜਾ ਵੱਡਾ ਰੁਤਬਾ, ਬੜਾ ਵੱਡਾ ਮਰਤਬਾ ਜੋ ਬਾਦਸ਼ਾਹੀ ਸ਼ਾਹੀ ਮਹਿਮਾਨ ਦਾ ਜਿਹੜਾ ਇੱਕ ਬੜਾ ਵੱਡਾ ਰੁਤਬਾ ਹੁੰਦਾ ਹੈ ਉਹ ਮਰਤਬਾ ਬਾਬਾ ਬਘੇਲ ਸਿੰਘ ਜੀ ਨੂੰ ਬਾਦਸ਼ਾਹ ਨੇ ਦਿੱਤਾ ਹੈ।
ਉਹ ਹਾਥੀ ਬੜ ਅੰਬਾਰੀ ਪਾਏ,
ਹਾਥੀ ਭੇਟ ਕੀਤਾ ਬਾਬਾ ਜੀ ਨੂੰ ਉੱਤੇ ਅੰਬਾਰੀ ਪਾ ਕੇ,
ਛੁਤਰੀ ਅਸੀਂ ਦੇਈ ਹਿਆਂ ਬਜਾਏ,
ਬਾਬਾ ਜੀ ਦੇ ਆਉਣ ਤੇ ਛੁਤਰੀਆਂ ਬਜਾਈਆਂ ਗਈਆਂ ਔਰ ਅਸਬੀਆਂ ਬਜਾਈਆਂ ਗਈਆਂ, ਸ਼ਹਿਨਾਈਆਂ ਬਜਾਈਆਂ ਗਈਆਂ,
ਔਰ ਤੋਹਫ਼ੇ ਤੋਫਾਏ ਤੋਂ ਸਿਰੋ ਪਾਏ,
ਬੜੇ ਬੜੇ ਵਧੀਆ ਤੋਹਫੇ ਤੋਫਾਇਤ ਤੇ ਸਿਰੇ ਪਾਓ ਦਿੱਤੇ ਗਏ।
ਸਾਥ ਸਰਦਾਰਨ ਖੂਬ ਲਈ ਪਾਏ,
ਬਾਕੀ ਜਿੰਨੇ ਨਾਲ ਸਰਦਾਰ ਸਨ ਉਹਨਾਂ ਦਾ ਵੀ ਬੜਾ ਸਤਿਕਾਰ ਕੀਤਾ, ਸੱਦਾ ਸਿੰਘ ਜੀ ਦਾ, ਇਹਦਾ ਸਾਰਿਆਂ ਦਾ ਸਤਿਕਾਰ ਕੀਤਾ।
ਮੋਤੀ ਮਾਲ ਬੜ ਜਵਾਹਰ ਨਵਾਲੇ,
ਕੀਮਤੀ ਮੋਤੀਆਂ ਦੀ ਮਾਲਾ ਜਿਹਦੇ ਵਿਚ ਬੜੇ ਜਵਾਹਰਾਤ ਜੜੇ ਹੋਏ ਨੇ।
ਔਰ ਦੇ ਬੜ ਮਨਸਬਦਾਰੀ,
ਬੜੀਆਂ ਵੱਡੀਆਂ ਮਨਸਬਦਾਰੀਆਂ ਜਿਹੜੀਆਂ ਨੇ ਦਿੱਤੀਆਂ ਹਨ।
ਔਰ ਸਭ ਚੀਜ਼ ਇੱਕੋ ਸਕੈ ਗਿਨਾਏ।
ਜਿਹੜੀਆਂ ਵਸਤੂਆਂ ਦਿੱਤੀਆਂ ਨੇ ਉਹ ਗਿਣੀਆਂ ਨਹੀਂ ਜਾ ਸਕਦੀਆਂ।
ਇੱਥ ਬਘੇਲ ਸਿੰਘ ਉਤ ਘਰ ਪਾਤਸ਼ਾਹੇ।
ਬਾਬਾ ਬਘੇਲ ਸਿੰਘ ਵਰਗੇ ਜਰਨੈਲ ਨੇ ਔਰ ਉਧਰ ਹਿੰਦੁਸਤਾਨ ਦੇ ਬਾਦਸ਼ਾਹ ਦਾ ਘਰ ਸੀ, ਬੜਾ ਸਤਿਕਾਰ ਬਾਬਾ ਬਘੇਲ ਸਿੰਘ ਜੀ ਦਾ ਕੀਤਾ ਗਿਆ।
ਦੁਏਰਾ ਕਰਤ ਵਿਦਾ ਸ਼ਾਹ ਇਮ ਕਹੇ ਇਮ ਹਮ ਹਵਸ ਰਹਾਏ।
ਇਸ ਤਰ੍ਹਾਂ ਜਦੋਂ ਵਿਦਾ ਕਰਨ ਲੱਗਾ ਬਾਬਾ ਬਘੇਲ ਸਿੰਘ ਜੀ ਨੂੰ ਬਾਦਸ਼ਾਹ, ਕਹਿੰਦਾ ਬਾਬਾ ਜੀ ਮੇਰੇ ਮਨ ਚ ਇੱਕ ਇੱਛਾ ਰਹਿ ਗਈ ਹੈ।
ਸਿੰਘ ਲੁਟੇਰੇ ਜਗ ਕੈ ਹਮ ਲੁੱਟਤੇ ਦੇਖੇ ਨਾਏ।
ਮੈਂ ਸੁਣਿਆ ਕਿ ਸਿੰਘ ਅਬਦਾਲੀ ਵਰਗੇ ਨੂੰ ਵੀ ਲੁੱਟਦੇ ਰਹੇ ਨੇ। ਸਿੰਘ ਜਦੋਂ ਲੁੱਟ ਮਾਰ ਕਰਦੇ ਨੇ ਤੇ ਨਗਰ ਉਜਾੜ ਦਿੰਦੇ ਨੇ, ਤੇ ਮੈਂ ਕਦੇ ਵੇਖਿਆ ਨਹੀਂ, ਮੇਰੇ ਮਨ ਚ ਇੱਛਾ ਰਹਿ ਗਈ ਹੈ, ਤੁਸੀਂ ਦਿੱਲੀ ਲੁੱਟਣ ਤੋਂ ਬਚਾ ਲਿਆ ਤੇ ਕਿਰਪਾ ਕਰਕੇ ਮੈਨੂੰ ਖਾਲਸੇ ਦੀ ਲੁੱਟ ਮਾਰ ਹੀ ਵਿਖਾ ਦਿਓ ਵੀ ਖਾਲਸਾ ਜਦੋਂ ਲੁੱਟ ਮਾਰ ਕਰਦਾ ਕਿਵੇਂ ਕਰਦਾ। ਬਾਬਾ ਬਘੇਲ ਸਿੰਘ ਜੀ ਨੇ ਆਖਿਆ ਕਿ ਤੇਰੀ ਇੱਛਾ ਪੂਰੀ ਕਰ ਦਿਆਂਗੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।